त्रिग शरीर कुटुंब साहित सो जित हुण खसम न पाया त्रिग त्रिग खाया त्रिग त्रिग सोया त्रिग त्रिग कापड़ अंग चढ़ाया त्रिग शरीर कुटुंब साहित सो जित हुण खसम न पाया पौड़ी छुड़की फिर हाथ न आवै अहला जन्म गवाया दूजा पाओ न देई लिव लागना जिन हर के चरण विसारे जग जीवन दाता जन सेवक तेरे तिन के तै दुख निवारे दूजा पाओ न देई लिव लागना जिन हर के चरण विसारे जग जीवन दाता जन सेवक तेरे तिन कै तै दुख निवारे वाहेगुरु जी का खालसा वाहेगुरु जी की फतेह।
ज्यों बुलाव है त्यों बोले स्वामी कुदरत कवन हमारी साध संग नानक जस गायो जो प्रभ की अत प्यारी साध संग नानक जस गायो जो प्रभ की अत प्यारी पतत पावन भगत वशल कृपा सिंध साहिब सतगुरु श्री गुरु ग्रंथ साहिब महाराज जी दी जीवन बख्शिश करन वाली पावन पवित्र हजूरी दे अंदर सुभाए मान गुरु प्यारी गुरु सवारी साध संग जीओ सब वडभागी हां जिन्हां नूं मनुखा जीवन दे इन्हां पलां नूं सफला करन लई मालक दा हर जस गायन करन दा सरवण करन दा सुभाग समा प्राप्त हो रहा है। दीवान हाल गुरुद्वारा श्री मंजी साहिब अते देश विदेश विच आपो अपने घरां विच मन बिरतियां नूं एकागर करके सचखंड श्री हरिमंदर साहिब तों दीन दुनिया दे मालक साहिब सतगुरु श्री गुरु ग्रंथ साहिब महाराज जी दे बख्शिश कीते होए मुख वाक दी विचार सरवण करन वास्ते जो आप जी बड़ी ही शिद्दत दे नाल इस समें दी उड़ीक कर रहे हो ए पावन पवित्र अमृतमई बचन सेवा ते सिमरन दे पुंज परबत मेरान सुजान पुरख तीसरे गुरदेव धन धन श्री गुरु अमरदास जी दे उचारण कीते होए बिलावल राग अंदर धन श्री गुरु ग्रंथ साहिब महाराज जी दे पावन अंग 796 ते शोभनीक हन जिथे गुरदेव जी ने शब्द दियां आरंभक पंक्तियां विच जेड़ा मनुख ਖਾਂਦਾ ਤੇ ਬਹੁਤ ਵਧੀਆ, ਪਹਿਰਾਵੇ ਵੀ ਪਹਿਨਦਾ, ਸੌਂਦਾ ਵੀ ਬੜੇ ਆਨੰਦ ਨਾਲ ਹੈ। ਪਰ ਜਿਸ ਸਿਰਜਣਹਾਰ ਨੇ ਇਹ ਦਾਤਾਂ ਦਿੱਤੀਆਂ ਨੇ ਉਹਨੂੰ ਭੁੱਲ ਜਾਂਦਾ, ਉਹਦੇ ਜੀਵਨ ਨੂੰ ਧ੍ਰਿਗ ਕਿਹਾ। ਵਿਦਵਾਨਾਂ ਨੇ ਜਦੋਂ ਧ੍ਰਿਗ ਸ਼ਬਦ ਦੇ ਅਰਥ ਕੀਤੇ ਨੇ ਵੀ ਕਿਸੇ ਨੂੰ ਸੈਂਕੜੇ ਵਾਰ, ਹਜ਼ਾਰਾਂ ਵਾਰ, ਲੱਖਾਂ ਵਾਰ ਫਿਟਕਾਰ ਨਾ ਹੋਵੇ, ਲਾਂਤ ਪਾਉਣੀ ਹੋਵੇ ਤੇ ਕੌਣ ਗਿੰਦਾ ਰਹੇਗਾ। ਇੱਕ ਵਾਰ ਧ੍ਰਿਗ ਕਹਿ ਦਿਓ ਤੇ ਇਹਦਾ ਮਤਲਬ ਵੀ ਇੱਕ ਧ੍ਰਿਗ ਲੱਖਾਂ ਫਿਟਕਾਰਾਂ ਦੇ ਬਰਾਬਰ ਹੈ। ਉੱਥੇ ਸਾਹਿਬ ਜੀ ਨੇ ਜਿਹੜੀ ਰਹਾਉ ਵਾਲੀ ਪੰਗਤੀ ਹੈ ਉਹਦੇ ਵਿੱਚ ਸਪਸ਼ਟ ਕੀਤਾ, ਕਿਉਂਕਿ ਇਹ ਜਿਹੜਾ ਸਰੀਰ ਹੈ ਇਹਦਾ ਇਹ ਧਰਮ ਹੈ, ਸਾਡੇ ਤ੍ਰੈ ਮਨ ਦੇਹੁਰੀ ਚੱਲੈ ਪਾਣੀ ਅੰਨ। ਮਨੁੱਖ ਨੇ ਅੰਨ ਖਾਣਾ, ਪਾਣੀ ਪੀਣਾ, ਕੱਪੜਾ ਪਹਿਨਣਾ, ਫਿਰ ਧ੍ਰਿਗ ਧ੍ਰਿਗ ਖਾਇਆ। ਇਹ ਸ਼ਬਦ ਕਿਉਂ ਵਰਤੇ ਸਾਹਿਬ ਨੇ? ਕਿਉਂਕਿ ਪਹਿਨਦੇ ਤੇ ਆਪਾਂ ਸਾਰੇ ਹੀ ਆ, ਖਾਣੇ ਵੀ ਆ, ਸੌਨੇ ਵੀ ਆ। ਰਹਾਉ ਵਾਲੀ ਪੰਕਤੀ ਵਿੱਚ ਸਪਸ਼ਟ ਕੀਤਾ ਕਿ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਦੁਬਦਾ, ਜਿਨ੍ਹਾਂ ਦਾ ਇੱਕ ਨਾਲ ਚਿੱਤ ਨਹੀਂ ਜੁੜਿਆ, ਜਿਹੜੇ ਪਰਮਾਤਮਾ ਨਾਲੋਂ ਟੁੱਟ ਕੇ ਕਿਸੇ ਦੂਜੇ ਪਿਆਰ ਵਿੱਚ ਜੁੜ ਗਏ ਨੇ, ਚਾਹੇ ਉਹ ਪਰਮਾਤਮਾ ਤੋਂ ਬਾਅਦ ਪਰਮਾਤਮਾ ਦੀ ਮਾਇਆ ਹੈ, ਪ੍ਰਭੂ ਦੀ ਰਚਨਾ ਹੈ, ਜਾਂ ਆਪਾਂ ਕਹਿ ਦਈਏ ਕਿ ਅਵਤਾਰ, ਰਿਸ਼ੀ ਮੁਨੀ, ਦੇਵੀ ਦੇਵਤੇ, ਪੈਗੰਬਰ, ਜਿਹੜੇ ਇੱਕ ਨਾਲੋਂ ਟੁੱਟ ਕੇ ਦੂਜੇ ਨਾਲ ਜੁੜ ਗਏ ਨੇ। ਸਾਹਿਬ ਕਹਿੰਦੇ ਤਿੰਨਕਾ ਖਾਧਾ ਪਹਿਨਦਾ ਬਾਦ ਹੈ, ਉਹਨਾਂ ਦਾ ਸਭ ਕੁਝ ਵਿਅਰਥ ਹੈ। ਪਰ ਦੂਸਰੇ ਪਾਸੇ ਜਿਹੜੇ ਪਰਮਾਤਮਾ ਨਾਲ ਜੁੜ ਗਏ ਉਹਨਾਂ ਬਾਰੇ ਕਿਹਾ ਕਿ ਤਿੰਨਕਾ ਖਾਧਾ ਪਹਿਨਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ, ਕਹੋ ਨਾਨਕ ਤਿਸ ਸਭ ਕਿਛ ਨੀਕਾ ਜੋ ਪ੍ਰਭ ਕੀ ਸ਼ਰਨਾਗਨਾ। ਉਹ ਸੁੰਦਰ ਪਹਿਰਾਵੇ ਪਹਿਨਦੇ, ਵਧੀਆ ਪਦਾਰਥ ਛਕਦੇ ਹੋਏ, ਸੋਹਣੇ ਪਲੰਗਾਂ ਤੇ ਆਰਾਮ ਕਰਨ ਲਈ ਬਿਸਤਰਿਆਂ ਨੂੰ ਹੰਢਾਉਂਦੇ ਹੋਏ ਨੀਂਦ ਦਾ ਆਨੰਦ ਮਾਣਦੇ, ਸਦਾ ਬਖਸ਼ਿਸ਼ਾਂ ਕਰਨ ਵਾਲੇ ਦਾਤੇ ਨੂੰ ਉਹ ਚੇਤੇ ਰੱਖਦੇ ਨੇ। ਹੁਣ ਜਿਹੜਾ ਦੂਜਾ ਭਾਉ ਹੈ ਨਾ, ਦੂਜਾ ਭਾਉ ਨਾ ਦੇਈ ਲਿਵ ਲਾਗਣ ਜਿਨ ਹਰ ਕੇ ਚਰਨ ਵਿਸਾਰੇ, ਰਹਾਉ ਵਾਲੀ ਪੰਕਤੀ ਕਿ ਇਹ ਜਿਹੜਾ ਦੂਜਾ ਭਾਵ ਹੈ ਇਹ ਸਾਡਾ ਧਿਆਨ ਪਰਮਾਤਮਾ ਨਾਲ ਨਹੀਂ ਜੁੜਨ ਦਿੰਦਾ। ਕਿਉਂਕਿ ਸਾਡੀ ਜ਼ਿੰਦਗੀ ਵਿੱਚ ਵੇਖੋ, ਘਰ ਪਰਿਵਾਰ ਵਿੱਚ ਬੰਦਾ ਬੜਾ ਸੁਖੀ ਹੈ, ਪਰ ਜਦੋਂ ਕਿਤੇ ਵੀ ਮਨੁੱਖ ਦੀ ਜ਼ਿੰਦਗੀ ਵਿੱਚ ਕੋਈ ਦੂਜਾ ਆਉਂਦਾ ਤੇ ਕਈ ਵਾਰ ਸੁਖੀ ਵੱਸਦੇ ਪਰਿਵਾਰ ਵੀ ਜਿਹੜੇ ਨੇ ਉਹ ਗੱਲ ਝਗੜਿਆਂ ਤੱਕ, ਲੜਾਈਆਂ ਤੱਕ, ਤਲਾਕ ਤੱਕ, ਰਿਸ਼ਤੇ ਟੁੱਟਣ ਤੱਕ ਚਲੀ ਜਾਂਦੀ ਹੈ। ਜਿਵੇਂ ਪਤੀ ਪਤਨੀ ਦੇ ਰਿਸ਼ਤੇ ਦੇ ਦਰਮਿਆਨ ਕੋਈ ਦੂਜਾ ਨਹੀਂ ਚਾਹੀਦਾ, ਇਸੇ ਤਰ੍ਹਾਂ ਸੇਵਕ ਤੇ ਪਰਮਾਤਮਾ ਦੇ ਦਰਮਿਆਨ ਪ੍ਰਭੂ ਭਗਤਾਂ ਨੇ ਸਪਸ਼ਟ ਕੀਤਾ, ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮੈ ਸੋ ਕੰਤ ਨਾਰ ਹਮ ਸੋਈ। ਹੇ ਪ੍ਰਭੂ, ਹੁਣ ਤਾਂ ਤੁਹਾਡੇ ਤੇ ਸਾਡੇ ਵਿਚਕਾਰ ਵਿਚੋਲਾ ਵੀ ਨਹੀਂ ਚਾਹੀਦਾ, ਹੁਣ ਤੇ ਕੇਵਲ ਜਾਂ ਤੁਸੀਂ ਹੋਵੋ ਜਾਂ ਅਸੀਂ ਹੋਈਏ। ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ, ਇਨ ਦੁਬਦਾ ਘਰ ਬਹੁਤੇ ਗਾਲੇ। ਇਹ ਜਿਹੜੀ ਦੁਬਦਾ ਨਾ, ਸਾਹਿਬ ਕਹਿੰਦੇ ਪਤਾ ਨਹੀਂ ਇਨ੍ਹਾਂ ਨੇ ਕਿੰਨੇ ਕੁ ਘਰ ਜਿਹੜੇ ਨੇ ਬਰਬਾਦ ਕਰ ਦਿੱਤੇ ਨੇ। ਜਦੋਂ ਤੱਕ ਦੁਚਿੱਤਾ ਪਾਣਾ, ਸਾਡੀ ਪੂਜਾ ਪਾਠ, ਸਾਡਾ ਦਾਨ ਪੁੰਨ, ਤੀਰਥ ਇਸ਼ਨਾਨ ਕੁਝ ਵੀ ਥਾਂ ਨਹੀਂ ਪੈਂਦੇ, ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾਂਕੈ ਹਿਰਦੈ ਭਾਉ ਹੈ ਦੂਜਾ। ਜਦੋਂ ਤੱਕ ਇਹ ਪਤਾ ਹੀ ਨਹੀਂ ਵੀ ਅਸੀਂ ਪੂਜਾ ਕਿਹਦੇ ਲਈ ਕਰ ਰਹੇ ਹਾਂ, ਪਾਠ ਕਿਹਦੇ ਲਈ ਕਰ ਰਹੇ ਹਾਂ, ਸਿਮਰਨ ਕਿਉਂ ਕਰ ਰਹੇ ਹਾਂ, ਜਦੋਂ ਤੱਕ ਇੱਕ ਨਾਲ ਜੁੜੇ ਹੀ ਨਹੀਂ। ਬੜੀਆਂ ਸੋਹਣੀਆਂ ਉਦਾਹਰਨਾਂ ਦਿੱਤੀਆਂ ਸਾਹਿਬ ਨੇ ਪਾਵਨ ਬਾਣੀ ਵਿੱਚ ਕਿ ਬੀਜ ਵੀ ਸਾਬਤ ਹੋਵੇ ਤੇ ਉੱਗਦਾ। ਜਿੱਥੇ ਰੁੱਤ ਚਾਹੀਦੀ ਹੈ ਉੱਥੇ ਬੀਜ ਸਾਬਤ ਹੋਣਾ ਚਾਹੀਦਾ। ਬੀਓ ਬੀਜ ਪੱਤ ਲੈ ਗਏ ਅਬ ਕਿਉਂ ਉੱਗਵੈ ਦਾਲ, ਜੇ ਇੱਕ ਹੋਏ ਤਾਂ ਉੱਗਵੈ ਰੁੱਤੀ ਹੂੰ ਰੁੱਤ ਹੋਏ। ਜੇ ਬੀਜ ਦੋ ਫਾੜ ਹੋਇਆ ਉੱਗਦਾ ਨਹੀਂ, ਤੇ ਮਨ ਵੀ ਜਦੋਂ ਦੋ ਫਾੜ ਹੋ ਜਾਂਦਾ, ਦੋ ਪਾਸੇ ਖਿਆਲ ਚੱਲਿਆ ਜਾਂਦਾ ਕਿ ਸ਼ਾਇਦ ਆਹ ਰੱਬ ਨਹੀਂ ਹੈ, ਕੋਈ ਹੋਰ ਰੱਬ ਹੈ, ਸਾਹਿਬ ਕਹਿੰਦੇ ਉਦੋਂ ਤੱਕ ਦੁਚਿੱਤਾਪਣ ਸਾਨੂੰ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰਨ ਦਿੰਦਾ। ਇਸ ਲਈ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਕਰਦਿਆਂ ਸਾਡੇ ਤੇ ਬਹੁਤ ਵੱਡੀ ਰਹਿਮਤ ਕੀਤੀ ਹੈ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਸਾਹਿਬ ਕਹਿੰਦੇ ਸਭ ਤੋਂ ਪਹਿਲਾਂ ਦੁਬਦਾ ਛੱਡੋ, ਦੂਜੀ ਛੋੜ ਕਵਾਟੜੀ ਇੱਕ ਸਿਉ ਚਿਤ ਲਾਏ, ਦੂਜਾ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ। ਸਭ ਤੋਂ ਪਹਿਲਾਂ ਦੂਜਾ ਭਾਵ ਛੱਡਣਾ, ਦੁਬਦਾ ਨੂੰ ਤਿਆਗਣਾ। ਕਹਿਣ ਲੱਗੇ ਇੱਕ ਪਾਸੇ ਜੁੜਨਾ, ਇੱਕ ਦੇ ਹੋ ਜਾਣਾ। ਭਾਵੇਂ ਕੋਈ ਰਿਸ਼ੀ ਮੁਨੀ ਵੀ ਹੈ, ਪੀਰ ਪੈਗੰਬਰ ਵੀ ਹੈ, ਜਦੋਂ ਤੱਕ ਦੁਬਦਾ ਉਦੋਂ ਤੱਕ ਬੰਦਾ ਕਿਸੇ ਪਾਸੇ ਨਹੀਂ ਪਹੁੰਚ ਸਕਦਾ। ਤਾਂ ਹੀ ਭਗਤ ਕਬੀਰ ਸਾਹਿਬ ਨੇ ਬਚਨ ਕਹੇ ਨੇ, ਕਬੀਰ ਧਰਤੀ ਅਰ ਆਕਾਸ਼ ਮੈਂ ਦੋਏ ਤੂੰ ਬਰੀ ਅਵੱਧ। ਕਹਿੰਦੇ ਧਰਤੀ ਤੋਂ ਲੈ ਕੇ ਆਕਾਸ਼ ਤੱਕ ਹੇ ਦੁਬਦਾ ਤੂੰ ਬੜੀ ਬਲਵਾਨ ਹੈ, ਹੇ ਦੂਜੇ ਭਾਵ ਹੇ ਦੁਚਿੱਤੇਪਨ ਤੂੰ ਬੜਾ ਅਵੱਧ ਹੈ, ਤੇਰਾ ਵੱਧ ਨਹੀਂ ਕੀਤਾ ਜਾ ਸਕਦਾ, ਭਾਵ ਆਮ ਲੋਕ ਤੈਨੂੰ ਖਤਮ ਨਹੀਂ ਕਰ ਸਕਦੇ। ਬੜੇ ਵੱਡੇ ਭਾਗ ਹੋਣ ਤੇ ਅੰਦਰੋਂ ਦੁਬਦਾ ਖਤਮ ਹੁੰਦੀ ਹੈ, ਬੰਦਾ ਇੱਕ ਪਾਸੇ ਜੁੜਦਾ। ਕਬੀਰ ਧਰਤੀ ਅਰ ਆਕਾਸ਼ ਮੈਂ ਦੋਏ ਤੂੰ ਬਰੀ ਅਬੱਧ, ਦੋਏ ਦਾ ਅਰਥ ਹੈ ਦੁਬਦਾ, ਦੂਜਾ ਭਾਵ ਇੱਕ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਦਾ ਖਿਆਲ। ਕਬੀਰ ਧਰਤੀ ਅਰ ਆਕਾਸ਼ ਮੈਂ ਦੋਏ ਤੂੰ ਬਰੀ ਅਬੱਧ, ਖੱਟ ਦਰਸ਼ਨ ਸੰਸੇ ਪਰੇ ਅਰ ਚੁਰਾਸੀ ਸਿੱਧ। ਕਹਿੰਦੇ ਚੁਰਾਸੀ ਸਿੱਧ ਛੇ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਉਹ ਵੀ ਇਸ ਦੁਬਦਾ ਦਾ ਸ਼ਿਕਾਰ ਹੋ ਗਏ। ਬੜੇ ਵੱਡੇ ਭਾਗ ਹੋਣ, ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ। ਹੁਣ ਇੱਥੇ ਹੈ ਕੋਈ ਜੇ ਦੁਬਦਾ ਮਾਰਗ ਵਾਵੇ? ਸਾਹਿਬ ਕਹਿੰਦੇ ਕਿਹੜਾ ਸੂਰਮਾ, ਕਿਹੜਾ ਮਾਂ ਬਲੀ ਹੈ ਜਿਹੜਾ ਦੁਬਦਾ ਨੂੰ ਖਤਮ ਕਰ ਦਿੰਦਾ, ਜਿਹੜਾ ਆਪਣੀ ਜ਼ਿੰਦਗੀ ਵਿੱਚ ਕਦੇ ਦੂਜਾ ਪਰਮਾਤਮਾ ਨਹੀਂ ਆਉਣ ਦਿੰਦਾ, ਅਰਦਾਸ ਕਰਦਾ ਜੇ ਤੂੰ ਤੁੱਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ, ਇਹਾ ਪਾਈ ਮੋਹ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਕਿਉਂਕਿ ਸਮਝ ਆ ਗਈ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ। ਹੁਣ ਸਤਿਗੁਰਾਂ ਨੇ ਉਨ੍ਹਾਂ ਦੇ ਜੀਵਨ ਨੂੰ ਧ੍ਰਿਗ ਕਿਹਾ ਜਿਹੜੇ ਇੱਕ ਤੋਂ ਬਿਨਾਂ ਦੂਜੇ ਨਾਲ ਜੁੜ ਗਏ ਨੇ। ਸਿੱਖ ਪੰਥ ਦੇ ਮਹਾਨ ਵਿਆਖਿਆਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਾਮਸਰ ਸਾਹਿਬ ਦੇ ਅਸਥਾਨ ਤੇ ਸਭ ਤੋਂ ਪਹਿਲਾਂ ਪੋਥੀ ਪਰਮੇਸ਼ਰ ਕਾ ਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਸੰਪਾਦਨਾ ਕਰਵਾਈ ਤੇ ਉਨ੍ਹਾਂ ਨੂੰ ਲਿਖਾਰੀ ਲਾਇਆ, ਉਨ੍ਹਾਂ ਨੇ ਜਦੋਂ ਸਾਨੂੰ ਦੁਬਦਾ ਤੋਂ ਬਚਣ ਵਾਸਤੇ ਪ੍ਰੇਰਨਾ ਕੀਤੀ ਤੇ ਉਦਾਹਰਨਾਂ ਬਹੁਤ ਵਧੀਆ ਦਿੱਤੀਆਂ ਉਨ੍ਹਾਂ ਨੇ। ਕਹਿੰਦੇ ਜਿਵੇਂ ਤੁਸੀਂ ਆਪਣੀ ਤਸਵੀਰ ਵੇਖਦੇ ਹੋ ਨਾ, ਇੱਕੋ ਸਮੇਂ ਜੇ ਨਿਰਣਾ ਲੈਣਾ ਹੋਵੇ ਤੇ ਇੱਕ ਸ਼ੀਸ਼ੇ ਅੱਗੇ ਖੜੋ ਕੇ ਤਸਵੀਰ ਵੇਖ ਲਵੋ, ਜੇ ਕਿਤੇ ਦੋ ਸ਼ੀਸ਼ੇ ਲੱਗੇ ਹੋਣ ਤੇ ਤੁਸੀਂ ਨਿਰਣਾ ਹੀ ਨਹੀਂ ਕਰ ਸਕਦੇ ਕਿ ਮੈਂ ਕਿਹਦੇ ਵਿੱਚ ਦੇਖਾਂ। ਉਨ੍ਹਾਂ ਨੇ ਬਚਨ ਕਹੇ, ਕਹਿਣ ਲੱਗੇ ਦੋਏ ਦਰਪਣ ਦੇਖੈ ਜੈਸੇ ਏਕ ਸੇ ਅਨੇਕ ਰੂਪ, ਦੋਏ ਨਾਵ ਪਾਮ ਧਰੇ ਪਹੁੰਚੇ ਨਾ ਪਾਰ ਹੈ। ਇਹ ਤਾਂ ਆਮ ਕਹਾਵਤ ਹੀ ਹੈ ਕਿ ਦੋਵਾਂ ਬੇੜੀਆਂ ਵਿੱਚ ਸਵਾਰ ਹੋਣ ਵਾਲਾ ਕਦੇ ਪਾਰ ਨਹੀਂ ਜੇ ਲੱਗਦਾ। ਕਹਿਣ ਲੱਗੇ ਦੋਵਾਂ ਸ਼ੀਸ਼ਿਆਂ ਵਿੱਚ ਇੱਕੋ ਸਮੇਂ ਤਸਵੀਰ ਤੇ ਦੋਵਾਂ ਬੇੜੀਆਂ ਸਮੇਂ ਜਿਹੜਾ ਕਵੇ ਕਿ ਮੈਂ ਸਵਾਰ ਹੋ ਕੇ ਪਾਰ ਹੋ ਜਾਵਾਂ, ਕਦੇ ਪਾਰ ਨਹੀਂ ਹੋਇਆ ਜਾ ਸਕਦਾ। ਅਗਲਾ ਬਚਨ ਉਨ੍ਹਾਂ ਨੇ ਕਿਹਾ, ਕਹਿਣ ਲੱਗੇ ਬੰਦਾ ਖਲੋਤਾ ਹੋਵੇ ਤੇ ਉਹਨੂੰ ਦੋ ਚਾਰ ਸੱਜਣ ਸੱਜੇ ਪਾਸਿਓਂ ਫੜ ਕੇ ਖਿੱਚੀ ਜਾਣ ਤੇ ਦੋ ਚਾਰ ਆਉਣ ਉਹ ਖੱਬੇ ਪਾਸੇ ਨੂੰ ਖਿੱਚੀ ਜਾਣ। ਜੇ ਇੱਕ ਪਾਸੇ ਉਹਨੂੰ ਖਿੱਚਣ ਤੇ ਮੰਨਿਆ ਵੀ ਉਹ ਉਧਰ ਜਾ ਸਕਦਾ ਤੇ ਜੇ ਦੋਵੇਂ ਪਾਸੇ ਤੋਂ ਉਹਨੂੰ ਖਿੱਚੀ ਜਾਣ ਤੇ ਉਹਦੇ ਵਿਚਾਰੇ ਦੇ ਕਈ ਵਾਰ ਮੋਢੇ ਉੱਤਰ ਜਾਣਗੇ, ਉਹਦੇ ਜੋੜ ਜਾਂ ਹੱਥ ਪੈਰ ਟੁੱਟਣ ਦਾ ਕਈ ਵਾਰ ਖਤਰਾ ਬਣਿਆ ਰਹਿੰਦਾ। ਸੱਚ ਇਹ ਵੇ ਕਿ ਜੇ ਇੱਕ ਪਾਸੇ ਆਪਾਂ ਬਾਂਹ ਗੁਰੂ ਨੂੰ ਫੜਾਈ ਹੈ ਤੇ ਦੂਜੇ ਪਾਸੇ ਦੇਵੀ ਦੇਵਤੇ ਕਬਰਾਂ ਮੜੀਆਂ ਮਸਾਣਾਂ ਤੇ ਪੈਗੰਬਰਾਂ ਨੂੰ ਬਾਂਹ ਫੜਾਈ ਹੋਈ ਹੈ ਤੇ ਸਾਡੀ ਹਾਲਤ ਵੀ ਬਿਲਕੁਲ ਉਹੋ ਜਿਹੀ ਹੋਵੇਗੀ ਜਿਸ ਬੰਦੇ ਨੂੰ ਉਹ ਖੜੋਤਾ ਹੋਵੇ ਤੇ ਦੋਵੇਂ ਪਾਸੇ ਤੋਂ ਆ ਕੇ ਕੋਈ ਖਿੱਚੀ ਜਾਵੇ। ਭਾਈ ਸਾਹਿਬ ਜੀ ਨੇ ਬਚਨ ਕਹੇ, ਕਹਿਣ ਲੱਗੇ, ਦੋਏ ਦਿਸਾ ਗਹੇ ਗਹਾਏ ਸੇ ਹਾਥ ਪਾਉ ਟੁੱਟੈ, ਦੁਚਿੱਤੇ ਦੁਰਾਏ ਹੋਏ ਭੂਲ ਪੱਗ ਧਾਰ ਹੈ। ਇੱਕ ਚੌਂਕ ਵੇ ਜਾ ਕੇ ਦੋ ਰਾਹ ਜਾਂਦੇ ਹੋਣ ਤੇ ਜਿਹਨੂੰ ਪਤਾ ਹੀ ਨਾ ਹੋਵੇ ਵੀ ਮੈਂ ਕਿੱਧਰ ਜਾਣਾ, ਉਹ ਦੁਰਾਏ ਤੇ ਜਾ ਕੇ ਭਟਕ ਜਾਂਦਾ ਵੀ ਹੁਣ ਮੈਂ ਕਿਹੜੇ ਰਾਹ ਤੇ ਤੁਰਾਂ, ਮੇਰੀ ਮੰਜ਼ਿਲ ਕਿੱਥੋਂ ਮਿਲੇਗੀ। ਭਾਈ ਸਾਹਿਬ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ, ਇੱਕ ਦੇਸ਼ ਵਿੱਚ ਦੋ ਰਾਜੇ ਹੋਣ ਤੇ ਉਹ ਪਰਜਾ ਬਹੁਤ ਦੁੱਖ ਪਾਉਂਦੀ ਹੈ। ਜਿਵੇਂ ਇੱਕ ਪਤਨੀ ਦੇ ਦੋ ਪਤੀ ਹੋਣ ਉਹਨੂੰ ਪਤੀ ਵਰਤਾ ਨਹੀਂ ਕਿਹਾ ਜਾ ਸਕਦਾ। ਸਾਹਿਬ ਨੇ ਬਚਨ ਜਿਹੜੇ ਬਾਣੀ ਵਿੱਚ ਕਹੇ, ਭਾਈ ਗੁਰਦਾਸ ਜੀ ਨੇ ਉਹਨਾਂ ਦੀ ਵਿਆਖਿਆ ਕੀਤੀ। ਕਹਿਣ ਲੱਗੇ, ਦੋਏ ਭੂਪ ਤਾਂ ਕੇ ਗਾਓਂ ਪਰਜਾ ਨਾ ਸੁਖੀ ਹੋਏ, ਦੋਏ ਪੁਰਖਨ ਕੀ ਨਾ ਪਤੀ ਵਰਤਾ ਨਾਰ ਹੈ। ਇਹ ਸਾਰੀਆਂ ਉਦਾਹਰਨਾਂ ਦੇਖ ਕੇ ਭਾਈ ਗੁਰਦਾਸ ਜੀ ਨੇ ਧ੍ਰਿਗ ਸ਼ਬਦ ਵਾਲੇ ਪਾਸੇ ਆਉਣਾ ਵੀ ਧ੍ਰਿਗ ਧ੍ਰਿਗ ਕਿਹਨੂੰ ਕਿਹਾ। ਹੁਣ ਅਖੀਰ ਤੇ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਕਹਿੰਦੇ, ਗੁਰ ਸਿੱਖ ਹੋਏ, ਹੋਵੇ ਤਾਂ ਧੰਨ ਗੁਰੂ ਨਾਨਕ ਸਾਹਿਬ ਦਾ ਸਿੱਖ, ਹੋਵੇ ਤਾਂ ਰੋਜ਼ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਕਹਿਣ ਵਾਲਾ, ਹੋਵੇ ਤਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ। ਤੇ ਕਹਿੰਦੇ ਫਿਰ ਉਹ ਤੁਰਿਆ ਫਿਰੇ ਹੋਰ ਹੋਰ ਪਾਸੇ। ਭਾਈ ਸਾਹਿਬ ਨੇ ਬਚਨ ਕਹੇ, ਕਹਿਣ ਲੱਗੇ, ਗੁਰ ਸਿੱਖ ਹੋਏ ਆਨ ਦੇਵ ਸੇਵ ਟੇਵ ਗਹਿ, ਸਹਿ ਜਮ ਡਾਂਡ ਧ੍ਰਿਗ ਜੀਵਨ ਸੰਸਾਰ ਹੈ। ਜਿਹੜੇ ਅੱਜ ਮੁੱਖ ਵਾਕ ਵਿੱਚ ਸ਼ਬਦ ਵਰਤੇ ਨੇ ਮੇਰੇ ਸਤਿਗੁਰਾਂ ਨੇ, ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ, ਤੇ ਗੁਰਮਨ ਦੇ ਵਿਆਖਿਆਕਾਰ ਭਾਈ ਗੁਰਦਾਸ ਜੀ ਕਹਿੰਦੇ, ਹੋਵੇ ਸਿੱਖ ਤੇ ਤੁਰਿਆ ਫਿਰੇ ਹੋਰ ਹੋਰ ਪਾਸੇ, ਇੱਕ ਤਾਂ ਜਮ ਦਾ ਡੰਡਾ ਉਹਦੇ ਸਿਰ ਵਿੱਚ ਵੱਜੇਗਾ ਵੀ ਤੂੰ ਗੁਰੂ ਨਾਨਕ ਦਾ ਸਿੱਖ ਹੋ ਕੇ ਸਿੱਖ ਪਰਿਵਾਰਾਂ ਵਿੱਚ ਜਨਮ ਲੈ ਕੇ ਤੇ ਤੈਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਸੁਭਾਗ ਹੀ ਨਹੀਂ ਮਿਲਿਆ, ਤੂੰ ਹੋਰ ਹੋਰ ਪਾਸੇ ਖਾਕ ਛਾਣੀ ਫਿਰਦਾ ਰਿਹਾ। ਕਹਿਣ ਲੱਗੇ, ਸਹਿ ਜਮ ਡੰਡ, ਇੱਕ ਤੇ ਜਮ ਦਾ ਡੰਡਾ ਸਿਰ ਵਿੱਚ ਵੱਜੇਗਾ ਉਹਦੇ, ਤੇ ਦੂਸਰਾ ਧ੍ਰਿਗ ਜੀਵਨ ਸੰਸਾਰ ਹੈ, ਉਹਦੇ ਜੀਵਨ ਨੂੰ ਲੱਖ ਲਾਹਨਤ। ਜਿਹੜਾ ਸਿੱਖਾਂ ਦੇ ਘਰ ਜਨਮ ਲਵੇ ਤੇ ਉਹਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਸੁਭਾਗ ਹੀ ਨਾ ਮਿਲੇ, ਉਹ ਹੋਰ ਹੋਰ ਪਾਸੇ ਤੁਰਿਆ ਫਿਰੇ, ਮੜੀਆਂ ਮਸਾਣਾਂ ਤੇ ਮੱਥੇ ਟੇਕੀ ਜਾਵੇ ਜਾਂ ਕਿਤੇ ਹੋਰ ਦੂਜੇ ਭਾਵ ਵਿੱਚ ਖਚਤ ਹੋਵੇ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਜਦੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਡੇ ਕਰਮ ਇੰਦਰੀਆਂ ਦਾ ਜ਼ਿਕਰ ਕੀਤਾ ਤੇ ਉੱਥੇ ਵੀ ਸ਼ਬਦ ਵਰਤੇ, ਕਹਿਣ ਲੱਗੇ, ਧ੍ਰਿਗ ਸਿਰ ਜੋ ਗੁਰ ਨਾਨਿਵੈ ਗੁਰ ਲੱਗੈ ਨਾ ਚਰਣੀ। ਕਹਿੰਦੇ ਆ ਜਿਹੜਾ ਸਾਡਾ ਸਿਰ ਹੈ ਨਾ, ਜੇ ਗੁਰੂ ਦਰ ਤੇ ਆ ਕੇ ਨਹੀਂ ਨਿਵਦਾ, ਹੋਰ ਥਾਵਾਂ ਤੇ ਨਿਵਦਾ, ਗੁਰੂ ਦੇ ਚਰਨਾਂ ਤੇ ਨਹੀਂ ਆਣ ਕੇ ਸੀ ਝੁਕਦਾ, ਤੇ ਇਹ ਸੀਸ ਜਿਹੜਾ ਇਹ ਫਿਟਕਾਰ ਯੋਗ ਹੈ, ਧ੍ਰਿਗ ਹੈ। ਕਿਸੇ ਉਰਦੂ ਦੇ ਅਦੀਬ ਨੇ ਵੀ ਲਿਖਿਆ, ਕਹਿਣ ਲੱਗਾ, ਜਿਸ ਦਰ ਪੇ ਝੁਕੇ ਨਾ ਸਰ ਉਸੇ ਦਰ ਨਹੀਂ ਕਹਿਤੇ, ਜੋ ਹਰ ਦਰ ਪੇ ਝੁਕ ਜਾਏ ਉਸੇ ਸਰ ਨਹੀਂ ਕਹਿਤੇ। ਜਿਸ ਦਰ ਤੇ ਕੋਈ ਸਿਰ ਨਾ ਝੁਕੇ ਉਹ ਦਰ ਨਹੀਂ, ਤੇ ਜਿਹੜਾ ਸਿਰ ਹਰ ਥਾਂ ਤੇ ਝੁਕੀ ਜਾਵੇ ਉਹ ਸਿਰ ਨਹੀਂ, ਉਹ ਇੱਕ ਭਾਰ ਤਾਂ ਹੋ ਸਕਦਾ, ਉਹ ਲਹੂ ਮਿੱਝ ਦਾ ਹੱਡੀਆਂ ਦਾ ਇੱਕ ਇਕੱਠ ਤਾਂ ਹੋ ਸਕਦਾ, ਇੱਕ ਬਹੁਤ ਵੱਡਾ ਸਾਡੇ ਗਰਦਨ ਉੱਪਰ ਭਾਰ ਹੋ ਸਕਦਾ ਪੱਥਰ ਵਰਗਾ, ਉਹ ਸਿਰ ਨਹੀਂ ਹੋ ਸਕਦਾ। ਸਿਰ ਤਾਂ ਉਹ ਜਿਹੜਾ ਇੱਕ ਅੱਗੇ ਝੁਕਦਾ। ਭਾਈ ਸਾਹਿਬ ਨੇ ਬਚਨ ਕਹੇ, ਧ੍ਰਿਗ ਸਿਰ ਜੋ ਗੁਰ ਨਾਨਿਵੈ ਗੁਰ ਲੱਗੈ ਨਾ ਚਰਣੀ, ਧ੍ਰਿਗ ਲੋਇਣ ਗੁਰ ਦਰਸ ਵਿਣ ਵੇਖੈ ਪਰ ਤਰਣੀ। ਉਹ ਅੱਖਾਂ ਫਿਟਕਾਰ ਯੋਗ ਨੇ ਜਿਹੜੀਆਂ ਗੁਰੂ ਦਾ ਦਰਸ਼ਨ ਨਹੀਂ ਕਰਦੀਆਂ। ਧ੍ਰਿਗ ਸਰਵਣ ਉਪਦੇਸ਼ ਵਿਣ ਸੁਣ ਸੁਰਤ ਨਾ ਧਰਣੀ। ਉਹ ਕੰਨ ਵੀ ਫਟਕਾਰ ਯੋਗ ਜਿਹੜੇ ਗੁਰੂ ਦਾ ਉਪਦੇਸ਼ ਨਹੀਂ ਸੁਣਦੇ। ਧ੍ਰਿਗ ਜੇ ਵਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਣੀ। ਜਿਹਦਾ ਜਨਮ ਤਾਂ ਹੋਵੇ ਸਿੱਖਾਂ ਦੇ ਘਰ ਤੇ ਉਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਦੇ ਪੜ੍ਹੇ ਹੀ ਨਾ, ਨਿਤਨੇਮ ਕਦੇ ਕਰੇ ਹੀ ਨਾ, ਬਾਣੀ ਨਾਲ ਜੁੜੇ ਹੀ ਨਾ, ਤੇ ਕਵੇ ਜੀ ਮੈਂ ਫਲਾਣੀ ਜਗ੍ਹਾ ਤੇ ਗਿਆ ਸੀ, ਉਥੋਂ ਆ ਮੰਤਰ ਲੈ ਕੇ ਆਇਆ, ਤੇ ਉਹ ਕਹਿੰਦੇ ਆ ਮੰਤਰ ਪੜਿਆ ਕਰ। ਭਾਈ ਗੁਰਦਾਸ ਜੀ ਕਹਿੰਦੇ ਲੱਖ ਲਾਨ ਤੇਰੀ ਜ਼ੁਬਾਨ ਤੇ, ਤ੍ਰਿਗ ਜੇਵਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਨੀ। ਗੁਰੂ ਨੇ ਤੈਨੂੰ ਏਡਾ ਵੱਡਾ ਮੰਤਰ, ਏਡਾ ਵੱਡਾ ਸ਼ਬਦਾਂ ਦਾ ਖਜ਼ਾਨਾ ਦਿੱਤਾ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਤੇ ਤੈਨੂੰ ਇਨ੍ਹਾਂ ਸ਼ਬਦਾਂ ਤੇ ਗੁਰੂ ਕੇ ਇਸ ਮੰਤਰ ਤੇ ਗੁਰ ਮੰਤਰ ਤੇ ਮੂਲ ਮੰਤਰ ਤੇ ਵਿਸ਼ਵਾਸ ਹੀ ਨਹੀਂ, ਤੇ ਤੂੰ ਹੋਰ ਹੋਰ ਤੰਤਰ ਮੰਤਰ ਪੜੀ ਜਾਣਾ। ਧ੍ਰਿਗ ਜੇਵਾ ਲੱਖ ਲਾਨਤ ਕਹਿੰਦੇ ਉਹ ਜ਼ਬਾਨ ਤੇ, ਧ੍ਰਿਗ ਜੇਵਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਣੀ। ਤੇ ਅੱਗੇ ਭਾਈ ਸਾਹਿਬ ਜੀ ਕਹਿੰਦੇ ਨੇ ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ। ਭਾਈ ਸਾਹਿਬ ਜੀ ਨੇ ਗੁਰੂ ਕੇ ਸ਼ਬਦ ਦੀ ਵਿਆਖਿਆ ਕੀਤੀ ਹੈ ਕਿ ਉਦੋਂ ਤੱਕ ਸਾਡਾ ਜੀਵਨ ਧ੍ਰਿਗ ਹੈ, ਜਿਵੇਂ ਧੰਨ ਗੁਰੂ ਰਾਮਦਾਸ ਜੀ ਨਿਮਰਤਾ ਦੇ ਪੁੰਜ, ਉਹਨਾਂ ਨੂੰ ਇੱਕ ਵਾਰ ਕਿਸੇ ਨੇ ਪੁੱਛਿਆ ਜੇ ਕੋਈ ਗੁਰੂ ਕੀ ਸੰਗਤ ਵਿੱਚ ਨਹੀਂ ਆਉਂਦਾ, ਕਿਸੇ ਪਰਬਤ ਤੇ ਬੈਠਦਾ, ਕਿਸੇ ਗੁਫਾ ਵਿੱਚ ਬੈਠ ਜਾਂਦਾ, ਤੇ ਗੁਰੂ ਰਾਮਦਾਸ ਜੀ ਦੇ ਬਚਨ ਨੇ ਜਿਹੜਾ ਹਜ਼ਾਰਾਂ ਵਰੇ ਸੈਂਕੜੇ ਵਰੇ ਪਰਬਤਾਂ ਤੇ ਬੈਠ ਜਾਵੇ, ਗੁਫਾਵਾਂ ਵਿੱਚ ਬੈਠ ਜਾਵੇ, ਪਰ ਕਦੇ ਸੰਗਤ ਵਿੱਚ ਨਾ ਆਵੇ, ਉਹਦਾ ਸੰਗਤ ਤੋਂ ਬਿਨਾਂ ਜੀਵਿਆ ਜੀਵਨ ਵੀ ਧ੍ਰਿਗ ਤੇ ਆਉਣ ਵਾਲਾ ਜੀਵਨ ਵੀ ਉਹਦਾ ਕਿਸੇ ਕੰਮ ਨਹੀਂ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ। ਆਪਾਂ ਰੋਜ਼ ਪੜ੍ਹਦੇ ਹਾਂ ਕਿ ਜਿਹੜੇ ਗੁਰੂ ਕੀ ਸੰਗਤ ਵਿੱਚ ਨਹੀਂ ਆਏ ਭਾਈ, ਉਹਨਾਂ ਦਾ ਜੀਵਨ ਧ੍ਰਿਗ ਹੈ, ਕਿਸੇ ਕੰਮ ਨਹੀਂ। ਤੇ ਗੁਰੂ ਅਰਜਨ ਦੇਵ ਜੀ ਨੇ ਇਸੇ ਤਰ੍ਹਾਂ ਸ਼ਬਦ ਵਰਤਿਆ, ਮਿਥਿਆ ਮਿਥਿਆ ਸ਼ਰਵਣ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕੋ ਹਿਰੈ, ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੁਪਾਦ। ਸਾਹਿਬ ਕਹਿੰਦੇ ਨੇ ਮਿਥਿਆ ਰਸਨਾ ਭੋਜਨ ਅਨ ਸਵਾਦ, ਮਿਥਿਆ ਚਰਨ ਪਰ ਬੇਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ। ਸਾਹਿਬ ਜੀ ਕਹਿੰਦੇ ਬਿਨ ਬੂਝੇ ਮਿਥਿਆ ਸਭ ਭਏ, ਸਫਲ ਦੇ ਨਾਨਕ ਹਰ ਹਰ ਨਾਮ ਲੇ। ਇਸ ਕਰਕੇ ਪਰਮਾਤਮਾ ਨਾਲ ਜੁੜਨ ਤੋਂ ਬਿਨਾਂ ਸਾਡਾ ਹਰ ਕਰਮ ਧਰਮ ਜਿਹੜਾ ਉਹ ਨਿਫਲ ਚਲਿਆ ਜਾਂਦਾ। ਧ੍ਰਿਗ ਹੈ ਸਾਡੇ ਕਰਮ ਇੰਦਰਿਆਂ ਤੇ, ਧ੍ਰਿਗ ਹੈ ਸਾਡੇ ਗਿਆਨ ਇੰਦਰਿਆਂ ਤੇ, ਧ੍ਰਿਗ ਹੈ ਸਾਡੇ ਸਰੀਰਕ ਜੀਵਨ ਤੇ, ਧ੍ਰਿਗ ਸਾਡੀ ਜਾਇਦਾਦ ਸੰਪਤੀ ਤੇ, ਭੋਜਨ ਪਹਿਰਾਵਿਆਂ ਤੇ। ਜਿੰਨੇ ਦਿੱਤੇ ਨਹੀਂ ਅਸੀਂ, ਜਿੰਨੇ ਦਿੱਤੇ ਨੇ ਉਹਦੇ ਨਾਲ ਅਸੀਂ ਜੁੜੇ ਕੋਈ ਨਹੀਂ, ਕੇਵਲ ਦਾਤਾਂ ਨੂੰ ਭੋਗ ਰਹੇ ਹਾਂ, ਪਦਾਰਥਾਂ ਨੂੰ ਮਾਣ ਰਹੇ ਹਾਂ। ਇਸ ਕਰਕੇ ਸਾਹਿਬ ਕਹਿੰਦੇ ਕਿ ਵੇਖੋ ਜੀਵਨ ਜਿਹੜਾ ਉਹ ਨਿਫਲ ਚਲਿਆ ਗਿਆ। ਆ ਜਦੋਂ ਕਿਸੇ ਨੇ ਦਾਤ ਲੈਣੀ ਹੁੰਦੀ ਹੈ ਨਾ, ਤੇ ਮੂੰਹ ਗੁਰਦੁਆਰੇ ਵਾਲੇ ਪਾਸੇ ਹੁੰਦਾ, ਮਾਲਕ ਜੀ ਘਰ ਵਿੱਚ ਕੋਈ ਧੀ ਨਹੀਂ ਹੈ, ਪੁੱਤਰ ਨਹੀਂ ਹੈ, ਧੀ ਪੁੱਤਰ ਦੀ ਦਾਤ ਦਿਓ। ਤੇ ਜਦੋਂ ਦਾਤ ਮਿਲ ਜਾਂਦੀ ਹੈ ਨਾ, ਤੇ ਫਿਰ ਕਹਿੰਦੇ ਆ ਜੀ ਹੁਣ ਲੋਹੜੀ ਮਨਾਉਣੀ ਹੈ। ਤੇ ਲੋਹੜੀ ਵੀ ਪਤਾ ਫਿਰ ਕਿੱਦਾਂ, ਕਈ ਤਰ੍ਹਾਂ ਦੇ ਨਸ਼ੇ, ਕਈ ਤਰ੍ਹਾਂ ਦੇ ਨਾਚ ਗਾਣੇ, ਇੱਥੇ ਤੱਕ ਕਿ ਗੁਰੂ ਤੋਂ ਫਿਰ ਬਿਲਕੁਲ ਬੇਮੁੱਖ ਹੋ ਜਾਂਦੇ ਨੇ। ਅੱਜ ਕਈਆਂ ਨੂੰ ਤਾਂ ਸਮਝ ਆ ਗਈ, ਉਹ ਕਹਿੰਦੇ ਨੇ ਪੁੱਤਰਾਂ ਦੇ ਨਾਲ ਨਾਲ ਧੀਆਂ ਦੀ ਲੋਹੜੀ ਵੀ ਮਨਾਓ। ਪਰ ਜਿਹੜਾ ਗੁਰਮਤ ਨਾਲ ਜੁੜਿਆ ਉਹ ਨਾ ਪੁੱਤਰ ਦੀ ਲੋਹੜੀ ਨਾ ਧੀ ਦੀ ਲੋਹੜੀ, ਉਹ ਤਾਂ ਗੁਰੂ ਕੀ ਬਾਣੀ ਦਾ ਓਟ ਆਸਰਾ ਲੈਂਦਾ, ਕਿਉਂਕਿ ਮਾਲਕ ਨੇ ਦਾਤਾਂ ਦਿੱਤੀਆਂ ਨੇ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕਹਿ ਮਨ ਭਾਵੈ। ਬਹੁਤੇ ਸਿੱਖਾਂ ਦੀ ਇਹ ਹਾਲਤ ਹੈ ਕਿ ਲੋਹੜੀ ਵਾਲੇ ਦਿਨ ਰੱਜ ਕੇ ਨਸ਼ੇ ਪੀਣੇ, ਗੰਦੇ ਗੀਤ ਸੁਣਨੇ, ਨੱਚਣਾ ਟੱਪਣਾ, ਲਾਊਡ ਸਪੀਕਰ ਵਜਾਉਣੇ, ਤੇ ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤੇ ਫਿਰ ਪੜ੍ਹਨਾ ਮਾਘ ਮੱਜਣ ਸੰਗ ਸਾਧੂਆਂ, ਮਾਘ ਮੱਜਣ ਸੰਗ ਸਾਧੂਆਂ। ਦੱਸੋ ਵੀ ਕੋਈ ਲਾਭ ਹੈ? ਰਾਤੀ ਤੇ ਸ਼ਰਾਬ ਨਾਲ ਲੇੜੇ ਪਏ ਹੋ, ਉਲਟੀਆਂ ਕਰ ਕਰਕੇ ਬਿਸਤਰੇ ਲਬੇੜੇ ਪਏ ਨੇ, ਰਜਾਈਆਂ ਤਲਾਈਆਂ ਭਰੀਆਂ ਪਈਆਂ ਨੇ, ਲਾਹਣ ਦੀ ਬਦਬੂ ਆ ਰਹੀ, ਲੋਹੜੀ ਮਨਾ ਕੇ ਆਏ ਹੋ, ਤੇ ਹੁਣ ਕਹਿੰਦੇ ਹੋ ਮਾਘ ਮੱਜਣ ਸੰਗ ਸਾਧੂਆਂ। ਬੰਦਾ ਕਹਿੰਦਾ ਦਾਨ ਪੁੰਨ ਜਿੰਨਾ ਮਰਜ਼ੀ ਕਰਾ ਲਓ, ਸੇਵਾ ਜਿੰਨੀ ਮਰਜ਼ੀ ਕਰਾ ਲਓ, ਪਰ ਆ ਜਿਹੜੇ ਬੁਰੇ ਕੰਮ ਨੇ, ਨਸ਼ੇ ਨੇ ਨਾ, ਇਹ ਨਹੀਂ ਛੱਡਣੇ। ਸਾਹਿਬ ਕਹਿੰਦੇ ਸਭ ਤੋਂ ਪਹਿਲਾਂ ਇਹ ਛੱਡ, ਜੇ ਇਹ ਨਾ ਛੱਡੇ ਤੇ ਧ੍ਰਿਗ ਹੈ ਤੇਰੇ ਕਰਮ ਧਰਮ ਤੇ ਵੀ ਬਿਲਕੁਲ। ਸਤਿਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਦੇ ਵਿੱਚ ਸ਼ਬਦ ਵਰਤੇ ਨੇ, ਨਾਮ ਬਿਨਾਂ ਜੋ ਪੈਰੇ ਖਾਏ, ਜੋ ਕੂਕਰ ਜੂਠਨ ਮੈਂ ਪਾਏ, ਬਿਨ ਸਿਮਰਨ ਧ੍ਰਿਗ ਕਰਮ ਕਰਾਸ, ਕਾਗ ਬਤਨ ਬਿਸ਼ਟਾ ਮੈਂ ਵਾਸ। ਆ ਪੰਜਾਬ ਦੀ ਧਰਤੀ ਜਿਹਨੂੰ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਕਿਹਾ ਪੰਜਾਬ ਹਿੰਦੂ ਨਾ ਮੁਸਲਮਾਨ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ। ਜਦੋਂ ਕਿਤੇ ਬਾਹਰਲੀਆਂ ਸਟੇਟਾਂ ਵਿੱਚ ਜਾਈਏ ਨਾ ਤੇ ਉੱਥੇ ਵੀ ਆਪਾਂ ਵਿਆਹ ਵੇਖਦੇ ਹਾਂ ਤੇ ਉਹ ਕਹਿੰਦੇ ਨੇ ਵੀ ਪੰਜਾਬ ਨੂੰ ਕੀ ਹੋ ਗਿਆ, ਆ ਵੇਖੋ ਅਸੀਂ ਗੁਰਦੁਆਰੇ ਹੀ ਲੰਗਰ ਕੀਤਾ, ਗੁਰਦੁਆਰੇ ਅਸੀਂ ਲਾਵਾਂ ਕਰਨੀਆਂ, ਤੁਹਾਨੂੰ ਕੀ ਹੋ ਗਿਆ, ਵੇਖੋ ਵੇਖੀ ਉਜੜੀ ਜਾਂਦੇ ਹੋ, ਗਾਉਣ ਵਾਲੀਆਂ ਆਰਕੈਸਟਰਾਂ ਪਤਾ ਨਹੀਂ ਕਿਹੋ ਜੇ ਰੰਗ ਤਮਾਸ਼ੇ। ਤੇ ਸੱਚਮੁੱਚ ਜੇ ਕਿ ਇਹ ਸਾਡਾ ਕਲਚਰ ਨਹੀਂ ਹੈ, ਬਹੁਤੇ ਤਾਂ ਬੇਵਸੀ ਵੇਖੋ ਵੇਖੀ ਕਰੀ ਜਾਂਦੇ ਨੇ, ਮਨ ਨਹੀਂ ਹੁੰਦਾ ਵੀ ਆ ਡੀਜੇ ਵੱਜਣ ਤੇ ਕੰਨ ਲੋਕਾਂ ਦੇ ਪਾਟਣ, ਉੱਥੇ ਧੀਆਂ ਭੈਣਾਂ ਬੈਠੀਆਂ ਹੋਣ ਤੇ ਗੰਦੇ ਨਾਚ, ਬੰਦਾ ਬੇਵਸ ਹੋ ਕੇ ਬੈਠਾ ਰਹਿੰਦਾ। ਪਰ ਇਹਨੂੰ ਛੱਡੋ, ਆਪਣੇ ਉਹ ਗੁਰਮਤ ਅਨੁਸਾਰ ਆਪਣੇ ਕਰਮ ਧਰਮ, ਬੱਚਿਆਂ ਦੇ ਕਾਰਜ ਵੀ ਗੁਰੂ ਦੀ ਬਾਣੀ ਦਾ ਉਹ ਟਾਸਰਾ ਲੈ ਕੇ ਕਰਿਆ ਕਰੋ। ਆ ਧ੍ਰਿਗ ਸ਼ਬਦ ਤੋਂ ਮੈਨੂੰ ਚੇਤਾ ਆ ਗਿਆ, ਕਹਿੰਦੇ ਕਿਸੇ ਜਗ੍ਹਾ ਕੋਈ ਗਾਉਣ ਵਾਲੀ ਲੱਗੀ ਹੋਈ ਸੀ, ਆਰਕੈਸਟਰਾ ਕਹਿ ਲਓ, ਵੇਸਵਾ ਕਹਿ ਲਵੋ, ਉਹ ਕਹਿੰਦੇ ਜਦੋਂ ਉਹਦਾ ਮੁਜਰਾ ਲੱਗਾ ਹੋਇਆ ਸੀ ਨਾ ਤੇ ਉੱਥੇ ਲੋਕ ਵੇਖਣ ਵਾਸਤੇ ਇਕੱਠ ਬੜਾ ਜੁੜਿਆ ਸੀ, ਇੱਕ ਮਹਾਂਪੁਰਖ ਵੀ ਉੱਥੋਂ ਦੀ ਲੰਘ ਰਹੇ ਸਨ ਤੇ ਨੌਜਵਾਨ ਉਹ ਮਸ਼ਕਰੀਆਂ ਕਰਨ ਲੱਗੇ, ਕਹਿਣ ਲੱਗੇ ਬਾਬਾ ਜੀ ਆਓ ਤੁਸੀਂ ਵੀ ਵੇਖ ਲਓ। ਉਹ ਰੁਕ ਗਿਆ ਕਿਉਂਕਿ ਪਰਉਪਕਾਰੀ ਸੀ। ਉਹ ਨੌਜਵਾਨ ਕਹਿਣ ਲੱਗੇ ਬਾਬਾ ਜੀ ਵੇਖੋ ਵੇਸ਼ਵਾ ਕਿੱਡਾ ਸੋਹਣਾ ਨਾਚ ਕਰ ਰਹੀ ਹੈ, ਇੱਥੇ ਢੋਲਕੀ ਵੱਜ ਰਹੀ ਹੈ, ਪੈਰਾਂ ਵਿੱਚ ਘੁੰਗਰੂ ਛਣਕ ਰਹੇ ਨੇ, ਇਹ ਬਾਂਹ ਉਲਾਰ ਉਲਾਰ ਕੇ ਵੇਖੋ ਕਿਸ ਤਰ੍ਹਾਂ ਦਾ ਹਾਵ ਭਾਵ ਕਰਦੀ ਹੈ। ਉਹ ਮਹਾਂਪੁਰਖ ਬੜੇ ਪਰਉਪਕਾਰੀ ਸਨ, ਕਹਿਣ ਲੱਗੇ ਵੀ ਵਿਆਖਿਆ ਸੁਣਨੀ ਹੈ, ਆ ਜਿਹੜੀ ਢੋਲਕੀ ਵੱਜਦੀ ਇਹ ਕੀ ਕਹਿੰਦੀ ਹੈ, ਜਿਹੜੇ ਘੁੰਗਰੂ ਛਣਕ ਰਹੇ ਨੇ ਇਹ ਕੀ ਕਹਿੰਦੇ ਨੇ, ਵੇਸ਼ਵਾ ਜਿਹੜੀ ਬਾਂਹ ਉਲਾਰ ਕੇ ਇਸ਼ਾਰੇ ਕਰ ਰਹੀ ਹੈ ਉਹ ਕੀ ਕਹਿੰਦੀ ਹੈ। ਤੇ ਸੁਣਿਓ ਜਦੋਂ ਕਿਤੇ ਵਿਆਹਾਂ ਸਮੇਂ ਹੋਵੋ ਗੁਰੂ ਕੇ ਸਿੱਖ ਤੇ ਕਹੋ ਵੀ ਹੁਣ ਪੈਲਸ ਦੇ ਵਿੱਚ ਗਾਉਣ ਵਾਲੀਆਂ ਚਾਹੀਦੀਆਂ ਨੇ, ਕਦੇ ਆਪਣੇ ਆਪ ਤੇ ਟਿਕਾ ਕੇ ਵੇਖਿਓ ਕਿ ਆਪਾਂ ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਗੁਰੂ ਕੇ ਸਿੱਖ ਖਵਾਉਣ ਵਾਲੇ ਅੱਜ ਕਿੱਧਰ ਨੂੰ ਤੁਰ ਪਏ ਹਾਂ। ਉੱਥੇ ਕਿਸੇ ਅਦੀਬ ਨੇ ਬੜਾ ਸੋਹਣਾ ਲਿਖਿਆ, ਕਹਿਣ ਲੱਗੇ ਸ਼ੁਭ ਕਾਜ ਕੋ ਛੋੜ ਅਕਾਜ ਕਰੇ, ਕਹਿੰਦੇ ਚੰਗਾ ਕੰਮ ਛੱਡ ਕੇ ਬੁਰੇ ਕੰਮ ਨੂੰ ਕਰਨ ਵਾਸਤੇ ਬੰਦਾ ਕਿੰਨਾ ਉਤਾਵਲਾ ਹੈ। ਕਸ਼ ਲਾਜ ਨਾ ਆਵਤ ਹੈ ਇਨ ਕੋ, ਕਹਿੰਦੇ ਕੁਝ ਲਾਜ ਹੀ ਨਹੀਂ ਇਹਨਾਂ ਨੂੰ ਆਉਂਦੀ, ਵੇਖੋ ਪਤਾ ਨਹੀਂ ਸ਼ਰਮ ਧਰਮ ਕਿੱਧਰ ਉੱਡ ਗਿਆ। ਕਹਿਣ ਲੱਗੇ ਸ਼ੁਭ ਕਾਜ ਕੋ ਛੋੜ ਅਕਾਜ ਕਰੇ, ਕਸ਼ ਲਾਜ ਨਾ ਆਵਤ ਹੈ ਇਨ ਕੋ, ਇੱਕ ਰਾਂਡ ਬੁਲਾਏ ਨਚਾਵਤ ਹੈ ਘਰ ਕੋ ਧਨ ਧਾਮ ਲਟਾਵਨ ਕੋ, ਕਹਿੰਦੇ ਇੱਕ ਵੇਸ਼ਵਾ ਸੱਦ ਕੇ ਨਚਾਉਂਦੇ ਨੇ ਘਰ ਦਾ ਜੋ ਕੁਝ ਹੈ ਉਹ ਲਟਾਉਣ ਵਾਸਤੇ, ਵੀ ਜਿੰਨੇ ਕੁ ਪੈਸੇ ਹੈ ਨੇ ਉਹ ਪੰਜ ਪੰਜ ਸੌ ਦੇ ਹਜ਼ਾਰ ਹਜ਼ਾਰ ਦੇ ਨੋਟ ਭਾਵੇਂ ਪੈਲੀ ਵੇਸ ਕੇ ਵਿਆਹ ਕਰ ਰਹੇ ਹੋਣ, ਪਰ ਕਹਿੰਦੇ ਨੱਚਣ ਵਾਲੀ ਤੋਂ ਗਾਉਣ ਵਾਲੀ ਤੋਂ ਜ਼ਰੂਰ ਪੰਜ ਪੰਜ ਸੌ ਦੇ ਸੌ ਸੌ ਦੇ ਨੋਟ ਜਿਹੜੇ ਨੇ ਵਾਰਨੇ ਨੇ। ਸ਼ੁਭ ਕਾਜ ਕੋ ਛੋੜ ਅਕਾਜ ਕਰੇ, ਕਸ਼ ਲਾਜ ਨ ਆਵਤ ਹੈ ਇਨ ਕੋ, ਇੱਕ ਰਾਂਡ ਬੁਲਾਏ ਨਚਾਵਤ ਹੈ ਘਰ ਕੋ ਧਨ ਧਾਮ ਲਟਾਵਨ ਕੋ, ਮਰਦੰਗ ਤਿਨੇ ਧ੍ਰਿਗ ਧ੍ਰਿਗ ਕਹੇ। ਆਪਾਂ ਵੇਖੋ ਗੁਰੂ ਕੀ ਬਾਣੀ ਨਾਲ ਜੁੜਨਾ ਤੇ ਸਾਹਿਬ ਨੇ ਸ਼ਬਦ ਕਿਹਾ ਧ੍ਰਿਗ ਧ੍ਰਿਗ ਖਾਇਆ ਧ੍ਰਿਗ ਧ੍ਰਿਗ ਸੋਇਆ, ਤੇ ਉਹ ਮਹਾਂਪੁਰਖ ਕਹਿਣ ਲੱਗਿਆ ਜਿਹੜੀ ਵੇਸ਼ਵਾ ਨੱਚ ਰਹੀ ਹੈ ਨਾ ਤੇ ਇੱਥੇ ਜਿਹੜੇ ਸਾਜ ਵੱਜ ਰਹੇ ਨੇ ਨਾ, ਮਰਦੰਗ ਕਹਿੰਦੀ ਹੈ ਧ੍ਰਿਗ ਹੈ ਧ੍ਰਿਗ ਹੈ, ਲੱਖ ਲਾਹਨਤ ਹੈ ਫਿਟਕਾਰ ਹੈ ਫਿਟਕਾਰ ਹੈ, ਤੇ ਘੁੰਗਰੂ ਪਤਾ ਕੀ ਕਹਿੰਦੇ ਨੇ, ਮਰਦੰਗ ਤਿਨੇ ਧ੍ਰਿਗ ਧ੍ਰਿਗ ਕਹੈ ਕੈਂਸੀ ਕਹੈ ਕਿਨ ਕੋ ਕਿਨ ਕੋ, ਕਹਿੰਦੇ ਵੇਸ਼ਵਾ ਨੱਚਦੀ ਹੈ ਤੇ ਘੁੰਗਰੂ ਕਹਿੰਦੇ ਨੇ ਕਿਨ੍ਹਾਂ ਨੂੰ ਕਿਨ੍ਹਾਂ ਨੂੰ, ਮਰਦੰਗ ਕਹਿੰਦੀ ਹੈ ਲੱਖ ਲਾਹਨਤ ਧ੍ਰਿਗ ਹੈ ਧ੍ਰਿਗ ਹੈ ਧ੍ਰਿਗ ਹੈ, ਤੇ ਘੁੰਗਰੂ ਕਹਿੰਦੇ ਨੇ ਕਿਨ ਕੋ ਕਿਨ ਕੋ ਕਿਨ ਕੋ, ਤੇ ਬਾਂ ਉਲਾਰਤ ਨਾਰ ਕਹੈ ਇਨ ਕੋ ਇਨ ਕੋ ਇਨ ਕੋ, ਕਹਿੰਦੇ ਉਹ ਗਾਉਣ ਵਾਲੀ ਜਿਹੜੀ ਹੈ ਨਾ ਉਹ ਬਾਹਾਂ ਉਲਾਰ ਕੇ ਇਸ਼ਾਰੇ ਕਰਦੀ ਵੀ ਆਹ ਜਿਹੜੇ ਦਾਨੇ ਮੈਨੂੰ ਵੇਖਣ ਆਏ ਨੇ ਨਾ ਇਹ ਭੋਲੀ ਗਏ ਨੇ ਵੀ ਮੰਮੀ ਕਿਸੇ ਦੀ ਧੀ ਆ ਮੰਮੀ ਕਿਸੇ ਦੀ ਭੈਣ ਆ, ਇਹ ਖੁਸ਼ ਹੋ ਕੇ ਸੌ ਸੌ ਦੇ ਹਜ਼ਾਰ ਹਜ਼ਾਰ ਦੇ ਪੰਜ ਪੰਜ ਸੌ ਦੇ ਨੋਟ ਵਾਰਦੇ ਨੇ। ਕਹਿੰਦੇ ਉਹ ਮਰਦੰਗ ਕਹਿੰਦੀ ਧ੍ਰਿਗ ਹੈ ਧ੍ਰਿਗ ਹੈ ਧ੍ਰਿਗ ਹੈ, ਘੁੰਗਰੂ ਕਹਿੰਦੇ ਨੇ ਕਿਨਕੋ ਕਿਨਕੋ, ਤੇ ਗਾਉਣ ਵਾਲੀ ਬਾਂਹ ਉਲਾਰ ਕੇ ਕਹਿੰਦੀ ਆ ਜਿਹੜੇ ਦਾਨੇ ਜਿਨ੍ਹਾਂ ਨੂੰ ਪਤਾ ਨਹੀਂ ਕੀ ਹੋ ਗਿਆ ਮੇਰਾ ਨਾਚ ਵੇਖਣ ਆਏ ਨੇ, ਇਨਕੋ ਇਨਕੋ ਇਨਕੋ, ਕਹਿੰਦੇ ਇਹਨਾਂ ਨੂੰ ਧ੍ਰਿਗ ਹੈ ਇਹਨਾਂ ਨੂੰ ਲੱਖ ਵਾਰ ਲਾਹਨਤ ਨੇ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਿਰਪਾ ਕਰ ਰਹੇ ਨੇ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਆਪਾਂ ਸਾਰੇ ਸਮਝੀਏ ਕਿ ਸਾਡਾ ਜੀਵਨ ਕਦੋਂ ਧ੍ਰਿਗ ਹੈ, ਕਦੋਂ ਸਾਡਾ ਖਾਣਾ ਧ੍ਰਿਗ, ਕਦੋਂ ਸਾਡਾ ਸੌਣਾ ਧ੍ਰਿਗ, ਕਦੋਂ ਸਾਡਾ ਪਹਿਨਣਾ ਧ੍ਰਿਗ, गुरु की बाणी ने बड़े कीमती अनमोल बचन सानू बख्शिश कीते हन।
सतनाम वाहेगुरु साहेब जी बिलावल महला तीजा घर पहला।
ए पावन बाणी बिलावल राग अंदर तीसरे गुरुदेव गुरु अमरदास जी दी उचारण कीती हुई है, जिस नूं पहले घर विच गाउण दी हदायत है। संगीत नाल इह संबंधत है कि केड़ा घर केड़े ताल केड़ी सुर दे विच इस शब्द नूं गायन करना है।
एक ओंकार सतगुर प्रसाद।
ए संखेप विच मंगल है कि परमात्मा एक है, वो सारे संसार विच व्यापक है और सत स्वरूप होण करके वो सच्चे गुरु दी कृपा प्रसाद द्वारा मेहरामत नाल ही मिलदा है।
त्रिग त्रिग खाया त्रिग त्रिग सोया।
सब कहिंदे ने साडा खाना उदों फिटकार योग है, साडा सौना उदों फिटकार योग है जदों असी खाने ते बहुत है, पर जिसका दिया पहनै खाए तिस स्यों आलस क्यों बनै माए। जदों तक यह समझ नहीं आउंदी कि जिहदा दिता असी खाने आ पहनदे आ उहनू सिमरन लग्या साडी जिंदगी विचों हुण आलस क्यों आ गया। साहब कहिंदे फिर हुंदा की आ, खसम विसार किए रस भोग ता तन उठ खलोए रोग। खाना पीना हसना सौना विसर गया है मरना, खसम विसार खुआरी कीनी त्रिग जीवन नहीं रहना। फिर उन्हां नूं समझ आ जांदी है वो जदों खांदे ने ते नाले याद करदे ने कि जिन जियो पिंड मुख नक दिया वर्तन को पाणी, अन्न खाना कपड़ पहनन दिया रस अन्न को गाणी, जिन दिए तिस चेतना आवई। कहन लगे उन्नू असी चेते ही नहीं करदे, इस करके फिर जदों 36 प्रकार दे भोजन सामने आउंदे ने ते ओ मालक दा शुकराना करदे ने, जे प्रसाद 36 अमृत खाहे तिस ठाकुर को रख मन माहे। ते जे बंदा खाई जांदा है पर जिन्ने दिता है ओहदा कदे शुकराना नहीं करदा। साहिब कहिंदे त्रिग त्रिग खाया त्रिग त्रिग सोया। हुण शुकराना ते करना सी जे प्रसाद सुख सेज सुई जै, मन आठ पैर तांका जस गविजै। पर बंदा सोहणे बिस्तरियां ते सौं जांदा है पर कदे उस मालक नूं चेते नहीं करदा। तां ही प्रभु प्यारिया ने सानू सुचेत कीता है, फरीदा चार गवाया हंड कै चार गवाया सम। चार पैर जेड़े ओ हंडा के ते चार पैर सौं के गवा ले। लेखा रब मंगेसिया तू आहो केरे काम। तां भगत कबीर जी सुचेत करदे ने, रैण गवाई सोए कै दिवस गवाया खाए, हीरे जैसा जन्म है कौडी बदले जाए। ये तां दुनियादार भी मानदे ने ना कि ईट फार लिव नाट लिव फार ईट। कहिंदे ने जिउण लई खाओ ना कि खाण लई जीवो। जेड़े केवल जिउंदे रहण लई खांदे ने उन्हां दा खादा धनता जोग जे, ते जेड़े इस करके जिउंदे ने पी आपां खाणा। साहिब कहिंदे त्रिग है उन्हां दे, फिट अवेहा जीविया जे खाए वधाया पेट। साहिब कहिंदे खाए खाए करे बद फैली, जान विसू की वाड़ी जियो। तां ही निर्णा कीता संतन का दाना रूखा सो सर्ब निदान, ग्रे साकत 36 प्रकार ते बिखु समान। भगत जना का लूगरा ओड नगन ना होई, साकत सिर पाओ रेशमी पैरत पत खोई। औरंगजेब जदों बंगला साहब विखे मिर्जा राजा जय सिंह दे बंगले विच थे, गुरु हरकृष्ण साहब जी ठहरे हुए सन, आण के कहण लगा जी मैं दर्शन करने ने, पर गुरु हरकृष्ण साहब जी ने इनकार कर दिता कि इहो जे पापी नूं दर्शन नहीं देने। वो जाण लगा इन्नी गल कह गया भी मैं अपने पुत्र शहजादा मौजम नूं भेजांगा जिहड़ा बाद विच बहादुर शाह बणदा है, जे तुसीं दर्शन नहीं देने ते कोई शब्द ही लिख के भेज दिओ। ते गुरु हरकृष्ण साहब जी ने उत्थे ਰਾਜੇ ਦੀ ਖੁਸ਼ਾਮਦੀ ਵਾਲੇ ਕੋਈ ਸ਼ਬਦ ਨਹੀਂ ਸਨ ਲਿਖੇ। ਵੇਖੋ ਰਾਮ ਰਾਏ ਦੀ ਬਿਰਤੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਵਾਲੀ ਬਿਰਤੀ ਚ ਕਿੰਨਾ ਫਰਕ ਹੈ। ਰਾਮ ਰਾਏ ਮਨ ਨੂੰ ਖੁਸ਼ਾਮਦੀ ਕਰਦਾ ਔਰੰਗਜ਼ੇਬ ਦੀ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਲਿਖ ਕੇ ਭੇਜਦੇ ਨੇ ਮਾਝ ਰਾਗ ਦੀ ਵਾਰ ਵਿੱਚੋਂ, ਕਿਆ ਖਾਦੈ ਕਿਆ ਪੈਂਦੈ ਹੋਏ, ਕੀ ਹੋਇਆ ਜੇ ਤੂੰ ਵਧੀਆ ਖਾ ਲਿਆ ਵਧੀਆ ਪਹਿਨ ਲਿਆ, ਕੀ ਹੋਇਆ ਜੇ ਤੂੰ ਰਾਜ ਭਾਗ ਦਾ ਮਾਲਕ ਹਾਥੀ ਘੋੜੇ ਲਸ਼ਕਰ ਖਜ਼ਾਨਿਆਂ ਦਾ ਮਾਲਕ। ਕਹਿਣ ਲੱਗੇ ਇੱਕ ਸੱਚੇ ਰੱਬ ਦੀ ਬੰਦਗੀ ਤੋਂ ਬਿਨਾਂ ਸਾਰਾ ਕੁਝ ਨਾਸਵਾਂ ਨਹੀਂ। ਕਿਆ ਖਾਦੈ ਕਿਆ ਪਹਿਨਦੈ ਹੋਏ, ਜਾਂ ਮਨ ਨਾ ਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਮਹਿਲੀ ਆਵੈ ਵਾਸ, ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ। ਸਾਹਿਬ ਕਿਰਪਾ ਕਰ ਰਹੇ ਨੇ, ਧ੍ਰਿਗ ਧ੍ਰਿਗ ਖਾਇਆ ਧ੍ਰਿਗ ਧ੍ਰਿਗ ਸੋਇਆ। ਸਾਹਿਬ ਕਹਿੰਦੇ ਸੌ, ਡਾਕਟਰ ਵੀ ਕਹਿੰਦੇ ਨੇ ਜੇ 6 ਘੰਟੇ ਘੱਟ ਤੋਂ ਘੱਟ ਨਾ ਸੋਏਗਾ ਤੇ ਕਈ ਵਾਰ ਤੇਰਾ ਦਿਮਾਗੀ ਸੰਤੁਲਨ ਵੀ ਕਾਇਮ ਨਹੀਂ ਰਹਿ ਸਕਣਾ, ਤੂੰ ਸੌ, ਉਹਦਾ ਸ਼ੁਕਰਾਨਾ ਕਰਿਆ ਕਰ। ਜਿਨ ਦਿਨ ਕਰ ਕੈ ਕੀਤੀ ਰਾਤ, ਜਿਨੇ ਦਿਨ ਬਣਾਇਆ ਕੰਮ ਕਰਨ ਲਈ ਤੇ ਰਾਤ ਬਣਾਈ ਆਰਾਮ ਕਰਨ ਲਈ, ਸ਼ੁਕਰਾਨਾ ਕਰਿਆ ਕਰ ਉਹਦਾ। ਤੇ ਜੇ ਤੂੰ ਦਿਨੇ ਤੇ ਰਾਤ ਵੀ ਉਹਨੂੰ ਵਸਾਰਿਆ ਤੇ ਫਿਰ ਖਸਮ ਵਿਸਾਰੈ ਤੇ ਕਮਜਾਤ। ਕਹਿੰਦੇ ਉਹਨੂੰ ਚੇਤਾ ਕਰਿਆ ਕਰ, ਸੌਣ ਲੱਗਿਆ ਵੀ ਉਹਨੂੰ ਯਾਦ ਕਰ, ਸੁਣ ਸਕੀਏ ਮੇਰੀ ਨੀਂਦ ਭਲੀ, ਮੈਂ ਆਪਣ ਦਾ ਫਿਰ ਮਿਲਿਆ। ਫਿਰ ਕਿਹਾ ਕਿ ਆਓ ਸੁਭਾਗੀ ਨੀਂਦੜੀਏ, ਮਤ ਸ਼ੈ ਦੇਖਾਂ ਸੋਏ, ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ। ਤੇ ਜੇ ਲੰਮੀਆਂ ਤਾਣ ਕੇ ਸੁੱਤੇ ਪਏ ਕਦੇ ਉਹ ਚੇਤੇ ਨਹੀਂ ਆਉਂਦਾ, ਤੇ ਭਗਤ ਕਬੀਰ ਜੀ ਸੁਚੇਤ ਕਰਦੇ ਨੇ, ਕਬੀਰ ਸੂਤਾ ਕਿਆ ਕਰੈ ਬੈਠਾ ਰਹੋ ਅਰ ਜਾਗ, ਜਾਂਕੇ ਸੰਗ ਤੇ ਬੀਸ਼ਰਾ ਤਾਂ ਹੀ ਕੇ ਸੰਗ ਲਾਗ, ਕਬੀਰ ਸੂਤਾ ਕਿਆ ਕਰੈ ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਂਡ ਪਸਾਰ। ਕਹਿੰਦੇ ਇੱਕ ਦਿਨ ਉਹ ਆਉਣਾ ਜਦੋਂ ਲੋਕਾਂ ਨੇ ਕਹਿਣਾ ਰਾਤੀ ਸੁੱਤਾ ਤੇ ਸਵੇਰੇ ਉੱਠਿਆ ਹੀ ਨਹੀਂ, ਸੁੱਤਾ ਹੀ ਰਹਿ ਜਾਣਾ। ਇਹ ਸੱਚ ਜੇ ਕਹਿਣ ਲੱਗੇ ਜਦੋਂ ਤੱਕ ਤੂੰ ਸੁੱਤਾ ਉੱਠ ਸਕਦਾ ਨਾ, ਉਦੋਂ ਤੱਕ ਸਵੇਰੇ ਉੱਠ ਕੇ ਜਿਹਦੇ ਜਿਨੇ ਤੈਨੂੰ ਸੰਸਾਰ ਵਿੱਚ ਭੇਜਿਆ ਉਹਦੇ ਨਾਲ ਜੁੜਿਆ ਕਰ, ਨਹੀਂ ਤਾਂ ਧ੍ਰਿਗ ਧ੍ਰਿਗ ਖਾਇਆ ਧ੍ਰਿਗ ਧ੍ਰਿਗ ਸੋਇਆ, ਤੇਰਾ ਸੌਣਾ ਵੀ ਧ੍ਰਿਗ ਤੇਰਾ ਖਾਧਾ ਵੀ ਧ੍ਰਿਗ।
ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ।
ਸਭ ਕਹਿੰਦੇ ਵਧੀਆ ਵਧੀਆ ਕੱਪੜੇ ਪਹਿਨ ਕੋਈ ਗੱਲ ਨਹੀਂ, ਪਰ ਜੇ ਕੱਪੜੇ ਪਹਿਨ ਕੇ ਤੂੰ ਮਾਲਕ ਨੂੰ ਚੇਤੇ ਨਹੀਂ ਕਰਦਾ ਤੇ ਤੇਰਾ ਪਹਿਰਾਵਾ ਵੀ ਧ੍ਰਿਗ ਹੈ। ਤਾਂ ਹੀ ਸਾਹਿਬ ਨੇ ਕਿਰਪਾ ਕੀਤੀ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ। ਸਾਹਿਬ ਕਹਿੰਦੇ ਜੇ ਪ੍ਰਸਾਦ ਅਭੁੱਖਨ ਪਹਿਰੀਜੈ, ਮਨ ਤੇ ਸਿਮਰਤ ਕਿਉਂ ਆਲਸ ਕੀਜੈ, ਉਹਨੂੰ ਸਿਮਰ ਲੱਗਿਆ ਤੂੰ ਆਲਸ ਕਿਉਂ ਕਰਦੈ।
ਧ੍ਰਿਗ ਸਰੀਰ ਕੁਟੰਬ ਸਾਹਿਤ ਸਿਉ, ਜਿੱਤ ਹੁਣ ਖਸਮ ਨਾ ਪਾਇਆ।
ਇਹ ਮਨੁੱਖਾ ਸਰੀਰ ਬੜਾ ਦੁਰਲੱਭ ਸੀ, ਪਰ ਕਹਿੰਦੇ ਇਹ ਪੂਰੇ ਕੁਟੰਬ ਸਹਿਤ ਗਿਆਨ ਇੰਦਰੇ ਕਰਮ ਇੰਦਰਿਆਂ ਸਮੇਤ ਇਹ ਧ੍ਰਿਗ ਹੈ, ਫਿਟਕਾਰ ਯੋਗ ਹੈ, ਜਿੱਤ ਹੁਣ ਖਸਮ ਨਾ ਪਾਇਆ। ਕਿਉਂਕਿ ਹੁਣ ਆ ਵਰਤਮਾਨ ਵਿੱਚ ਮਨੁੱਖਾ ਜੀਵਨ ਦੇ ਵਿੱਚ ਹੀ ਪਰਮਾਤਮਾ ਨੂੰ ਤੂੰ ਪਾਉਣਾ ਸੀ। ਅੱਗੇ ਜ਼ਿਕਰ ਆਵੇਗਾ ਵੀ ਜੇ ਪੌੜੀ ਛੁੱਟ ਗਈ ਤੇ ਫਿਰ ਹੱਥ ਨਹੀਂ ਆਉਣੀ, ਵੀ ਜੇ ਹੁਣ ਨਹੀਂ ਤੂੰ ਪਰਮਾਤਮਾ ਨੂੰ ਸਿਮਰਿਆ ਤੇ ਫਿਰ ਕਦੋਂ ਸਿਮਰੇਗਾ। ਉਦੋਂ ਜਦੋਂ ਤੂੰ ਪਸ਼ੂ ਬਣ ਗਿਆ, 4 ਤੇਰੀਆਂ ਲੱਤਾਂ ਹੋਈਆਂ, 2 ਸਿੰਘ ਹੋਏ, ਮੋਟੀ ਜ਼ਬਾਨ ਹੋਈ, ਸਾਰਾ ਦਿਨ ਜੰਗਲਾਂ ਵਿੱਚ ਹਰਿਆ ਹਰਿਆ ਘਾਹ ਚੁੱਕ ਕੇ ਵੀ ਪੇਟ ਨਹੀਂ ਭਰਨਾ, 4 ਪਾਮ 2 ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ। ਕਹਿਣ ਲੱਗੇ ਹੁਣ ਤੂੰ ਨਹੀਂ ਸਿਮਰਦਾ ਤੇ ਫਿਰ ਕਿਵੇਂ ਸਿਮਰੇਗਾ, ਹੁਣ ਸਿਮਰ। ਆ ਮਨੁੱਖਾ ਜੀਵਨ ਦੇ ਵਿੱਚ ਹੁਣ ਖਸਮ ਨਾ ਪਾਇਆ, ਜੇ ਹੁਣ ਇਹ ਤੇਰੀ ਅਵਸਰ ਇਹ ਤੇਰੀ ਬਾਰ, ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਤੇ ਜੇ ਤੂੰ ਹੁਣ ਮਨੁੱਖਾ ਜੀਵਨ ਵਿੱਚ ਉਸ ਨਾਲ ਨਹੀਂ ਜੁੜ ਸਕਿਆ ਤੇ ਇਹ ਮਨ ਨੂੰ ਸਰੀਰ ਵੀ ਜਿਹੜਾ ਧ੍ਰਿਗ ਹੈ, ਫਿਟਕਾਰ ਯੋਗ ਹੈ, ਕਿਸੇ ਕੰਮ ਆਉਣ ਵਾਲਾ ਨਹੀਂ ਹੈ।
ਪੌੜੀ ਛੁੜਕੀ ਫਿਰ ਹੱਥ ਨਾ ਆਵੇ, ਅਹਲਾ ਜਨਮ ਗਵਾਇਆ।
ਮਾਤ ਲੋਕ ਤੋਂ ਲੈ ਕੇ ਪ੍ਰਭੂ ਲੋਕ ਤੱਕ ਮਨੁੱਖਾ ਜੀਵਨ ਇੱਕ ਪੌੜੀ ਹੈ। ਕਹਿੰਦੇ ਜੇ ਇਹ ਪੌੜੀ ਛੁੜਕ ਗਈ ਤੇ ਫਿਰ ਇਹ ਮੁੜ ਕੇ ਹੱਥ ਨਹੀਂ ਆਉਣੀ, ਕਿਉਂਕਿ ਪੌੜੀ ਦਾ ਆਖਰੀ ਡੰਡਾ ਜਦੋਂ ਕੋਈ ਚੜ੍ਹ ਕੇ ਡਿੱਗੇ ਤੇ ਪਹਿਲੀ ਗੱਲ ਤੇ ਉਹ ਦੁਬਾਰਾ ਚੜ੍ਹਨ ਦੇ ਸਮਰਾਥੀ ਨਹੀਂ ਰਹਿੰਦਾ, ਕੋਈ ਪਹਿਲੀ ਪੌੜੀ ਤੋਂ ਡਿੱਗ ਪਵੇ ਦੂਜੀ ਤੋਂ ਡਿੱਗੇ ਗੱਲ ਬਣ ਸਕਦੀ ਹੈ, ਤੇ ਜਿਹੜਾ ਆਖਰੀ ਡੰਡੇ ਤੋਂ ਡਿੱਗੇ ਉਹਦਾ ਲੱਕ ਵੀ ਟੁੱਟ ਜਾਂਦਾ। ਆ ਮਨੁੱਖਾ ਜੀਵਨ ਆਖਰੀ ਡੰਡਾ, ਜੇ ਕਦਮ ਅੱਗੇ ਨੂੰ ਰੱਖ ਲਿਆ ਤੇ ਸਮਝ ਲਈ ਪਰਮਾਤਮਾ ਹੀ, ਤੇ ਜੇ ਪਿੱਛੇ ਡਿੱਗ ਪਿਆ ਤੇ ਫਿਰ ਸੱਚਮੁੱਚ ਜੂਨਾਂ ਵਿੱਚ ਭਟਕਦਿਆਂ ਭਟਕਦਿਆਂ ਲੱਕ ਟੁੱਟ ਜਾਣਾ। ਸਾਰੋ ਦਿਨ ਡੋਲਤ ਬਨ ਮਈਆ ਅਜੂ ਨਾ ਪੇਟ ਕਈ ਹੈ, ਫੂਟੇ ਨਾਕਨ ਟੂਟੇ ਕਾਂਦਨ ਕੋਦੂ ਕੋ ਪੁਸ ਖਈ ਹੈ। ਹੁਣ ਤੇ 36 ਪ੍ਰਕਾਰ ਦੇ ਭੋਜਨ ਖਾਣਾ, ਫਿਰ ਘਾਹ ਖਾਣਾ ਪੈਣਾ ਹੀ, ਫਿਰ ਨੱਕ ਵਿੱਚ ਨੱਥ ਤੇ ਫਿਰ ਮੋਢਿਆਂ ਤੇ ਕਹਿੰਦੇ ਤੇਰੇ ਮਾਨੋ ਜਿਹੜੀ ਪੰਜਾਲੀ ਰੱਖਣੀ ਆ ਨਾ ਉਹਦਾ ਬਿਲਕੁਲ ਕੰਧੇ ਤੇ ਤੇਰੇ ਤੇ ਨਿਸ਼ਾਨ ਪੈ ਜਾਣਾ ਤੇ ਫਿਰ ਕਿੱਦਾਂ ਤੂੰ ਪ੍ਰਮਾਤਮਾ ਨੂੰ ਚੇਤੇ ਕਰਿਆ ਕਰੇਗਾ। ਇਸ ਕਰਕੇ ਪੌੜੀ ਛੁੜਕੀ ਫਿਰ ਹੱਥ ਨਾ ਆਵੇ, ਐਲਾ ਜਨਮ ਗਵਾਇਆ। ਇਹ ਬੜਾ ਮਨੁੱਖਾ ਜੀਵਨ ਜਿਹੜਾ ਦੁਰਲੱਭ ਸੀ ਤੂੰ ਐਵੇਂ ਵਿਅਰਥ ਗਵਾ ਲਿਆ।
ਦੂਜਾ ਭਾਉ ਨਾ ਦੇਈ ਲਿਵ ਲੱਗਣਾ, ਜਿਨ ਹਰ ਕੇ ਚਰਨ ਵਿਸਾਰੇ।
ਹੇ ਭਾਈ, ਆ ਜਿਹੜੀ ਦੁਬਧਾ ਹੈ ਨਾ ਦੂਜਾ ਭਾਉ, ਕਨਫਿਊਜਨ, ਬੰਦਾ ਇੱਕ ਪਾਸੇ ਨੀ ਜਦੋਂ ਜੁੜਦਾ, ਕਹਿੰਦੇ ਇਹ ਪ੍ਰਮਾਤਮਾ ਨਾਲ ਲਿਵ ਨਹੀਂ ਜੋੜਨ ਦਿੰਦੀ, ਇਹਨੇ ਹਰੀ ਦੇ ਚਰਨਾਂ ਤੋਂ ਸਾਨੂੰ ਵਿਛੋੜ ਕੇ ਰੱਖਿਆ ਹੋਇਆ, ਦੂਰ ਕਰਕੇ ਰੱਖਿਆ ਹੋਇਆ।
ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨਕੇ ਤੈ ਦੁੱਖ ਨਿਵਾਰੇ।
ਪ੍ਰਭੂ ਜਗਤ ਨੂੰ ਜੀਵਨ ਦੇਣ ਵਾਲਾ ਦਾਤਾ ਤੇ ਮਨੁੱਖ ਉਹਦੇ ਸੇਵਕ ਨੇ, ਜਿਹੜੇ ਸੱਚਮੁੱਚ ਖਾਂਦੇ ਵੀ ਨੇ, ਪਹਿਨਦੇ ਵੀ ਨੇ, ਸੌਂਦੇ ਵੀ ਨੇ, ਪਰ ਨਾਲ ਦੀ ਨਾਲ ਪ੍ਰਭੂ ਨੂੰ ਵੀ ਚੇਤੇ ਕਰਦੇ ਨੇ। ਉਹਨਾਂ ਦੇ ਆ ਦੁਬਧਾ ਵਾਲੇ ਦੁੱਖ ਜਿਹੜੇ ਨੇ ਪ੍ਰਮਾਤਮਾ ਨੇ ਦੂਰ ਕਰ ਦਿੱਤੇ, ਜਿਨ੍ਹਾਂ ਨੂੰ ਸਮਝ ਆ ਗਈ ਕਿ ਨਾਨਕ ਸਤਿਗੁਰ ਭੇਟਿਆਂ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚੇ ਗੱਤ ਪਾਈ, ਉਹ ਫਿਰ ਸਮਝ ਲੈਂਦੇ ਨੇ ਕੀ ਖਾਣਾ ਕੀ ਨਹੀਂ ਖਾਣਾ, ਕਦੋਂ ਸੌਣਾ ਕਦੋਂ ਜਾਗਣਾ, ਉਹ ਫਿਰ ਪਰਮਾਤਮਾ ਤੇ ਗੁਰੂ ਦੇ ਅਨੁਸਾਰੀ ਹੋ ਜਾਂਦੇ ਹਨ। ਇਹ ਪਾਵਨ ਗੁਰਵਾਕ ਰਹਾਉ ਤੇ ਸਤਿਗੁਰੂ ਜੀ ਨੇ ਕੇਂਦਰਿਤ ਕੀਤੇ ਹਨ।
ਤੂੰ ਦਇਆਲ ਦਇਆ ਪਤ ਦਾਤਾ, ਕਿਆ ਇਹ ਜੰਤ ਵਿਚਾਰੇ।
ਹੁਣ ਸਤਿਗੁਰੂ ਜੀ ਅਰਦਾਸ ਕਰਦੇ ਨੇ, ਹੇ ਪ੍ਰਭੂ ਜੀ ਤੁਸੀਂ ਦਇਆ ਦੇ ਘਰ ਹੋ, ਦਇਆ ਦੇ ਮਾਲਕ ਹੋ, ਇਹ ਜੀਵ ਵਿਚਾਰੇ ਆਪਣੇ ਆਪ ਵਿੱਚ ਕੁਝ ਵੀ ਨਹੀਂ ਹੈ।
ਮੁਕਤ ਬੰਦ ਸਭ ਤੁਜਤੇ ਹੋਏ, ਐਸਾ ਆਖ ਵਖਾਣੇ।
ਪਰ ਜਿਹੜੇ ਗੁਰਮੁਖ ਨੇ ਉਹ ਇਸ ਗੱਲ ਦਾ ਵਖਿਆਨ ਕਰਦੇ ਨੇ, ਸਮਝ ਲੈਂਦੇ ਨੇ ਕਿ ਭਾਵੇਂ ਮੁਕਤੀ ਹੈ ਤੇ ਭਾਵੇਂ ਬੰਧਨ ਨੇ, ਇਹ ਮਾਲਕ ਜੀ ਇਹ ਸਭ ਕੁਝ ਤੁਹਾਡੇ ਹੱਥ ਵਸ ਹੈ। ਇਕਨਾਂ ਨੂੰ ਹੁਕਮ ਦੇ ਵਿੱਚ ਤੁਸੀਂ ਮੁਕਤ ਕਰ ਰਹੇ ਹੋ, ਇੱਕ ਹੁਕਮ ਦੇ ਵਿੱਚ ਹੀ ਬੰਧਨਾਂ ਵਿੱਚ ਪਏ ਹੋਏ ਹਨ।
ਗੁਰਮੁਖ ਹੋਵੇ ਸੋ ਮੁਕਤ ਕਹੀਆ, ਮਨਮੁਖ ਬੰਦ ਵਿਚਾਰੇ।
ਜਿਹੜਾ ਗੁਰੂ ਦੇ ਅਨੁਸਾਰੀ ਹੋ ਜਾਂਦਾ ਉਹਨੂੰ ਮੁਕਤ ਕਹਿਣਾ ਚਾਹੀਦਾ, ਜਿਹੜੇ ਮਨਮੁਖ ਨੇ ਉਹ ਵਿਚਾਰੇ ਬੰਧਨਾਂ ਵਿੱਚ ਪਏ ਹੋਏ ਨੇ। ਕਿਉਂਕਿ ਜੋ ਜੋ ਕਰਮ ਕੀਏ ਲਾਲਚ ਲੱਗ, ਤੇ ਆਪ ਬੰਧਾਇਓ। ਫਾਸਨ ਕੀ ਬਿਦ ਸਭ ਕੋਈ ਜਾਣੈ, ਛੂਟਨ ਕੀ ਇੱਕ ਕੋਈ। ਕਹਿਣ ਲੱਗੇ ਨਾਵਨ ਕੋ ਤੀਰਥ ਘਣੇ ਮਨ ਬੌਰਾ ਰੇ, ਪੂਜਨ ਕੋ ਬੋ ਦੇਵ ਕਹੋ ਕਬੀਰ, ਛੂਟਨ ਨਹੀਂ ਮਨ ਬੌਰਾ ਰੇ, ਛੂਟਨ ਹਰ ਕੀ ਸੇਵ। ਜਿਹਨੂੰ ਆਹ ਸਮਝ ਆ ਗਈ ਕਿ ਇੱਕ ਮਾਲਕ ਨਾਲ ਜੁੜ ਕੇ ਹੀ ਜੀਵਨ ਮੁਕਤ ਹੋਣਾ ਹੈ।
ਸੋ ਜਨ ਮੁਕਤ ਜਿਸ ਏਕ ਲਿਵ ਲਾਗੀ, ਸਦਾ ਰਹੇ ਹਰ ਨਾਲੇ।
ਜਿਹੜੇ ਸਦਾ ਪਰਮਾਤਮਾ ਦੇ ਨਾਲ ਰਹਿੰਦੇ ਨੇ, ਜਿਨ੍ਹਾਂ ਦੀ ਇੱਕ ਪ੍ਰਭੂ ਨਾਲ ਲਿਵ ਜੁੜ ਜਾਂਦੀ ਹੈ, ਸਾਹਿਬ ਕਹਿੰਦੇ ਉਹਨਾਂ ਨੂੰ ਮੁਕਤੇ ਕਹਿਣਾ ਚਾਹੀਦਾ। ਆ ਵੇਖੋ, ਕੱਲ ਨੂੰ 40 ਮੁਕਤਿਆਂ ਦਾ ਜੋੜ ਮੇਲਾ ਮੁਕਤਸਰ ਸਾਹਿਬ ਦੀ ਧਰਤੀ ਤੇ ਮਨਾਇਆ ਜਾਣਾ, ਜਿਨ੍ਹਾਂ ਤੇ ਮਾਲਕ ਨੇ ਇੰਨੀ ਕਿਰਪਾ ਕੀਤੀ। ਖਦਰਾਣਾ ਕਰ ਮੁਕਤ ਸਰ, ਮੁਕਤ ਮੁਕਤ ਸਭ ਕੀਨ। ਜਿਹੜੇ ਗੁਰੂ ਪਿਆਰ ਵਿੱਚ ਭਿੱਜੇ ਹੋਏ ਸਨ, ਜਿਨ੍ਹਾਂ ਨੂੰ ਇਹ ਸਮਝ ਆ ਗਈ ਸੀ, ਜਿਸ ਪਿਆਰੇ ਸਿਉਨੇ ਤਿਸ ਆਗੈ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਂਕੈ ਪਾਸ਼ੈ ਜੀਵਨ। ਆ ਵੇਖੋ, ਇੱਕ ਯੋਧਾ ਸਿਪਾਹੀ ਜਦੋਂ ਸ਼ਹੀਦ ਹੁੰਦਾ ਨਾ, ਤੇ ਉਹਦੀ ਘਰ ਵਾਲੀ ਨੂੰ ਜੇ ਕੋਈ ਪੁੱਛੇ ਵੀ ਤੂੰ ਤਾਂ ਹੁਣ ਵਿਧਵਾ ਹੋ ਗਈ ਹੈ, ਪਰ ਉਹ ਯੋਧੇ ਦੀ ਘਰ ਵਾਲੀ ਇਹ ਕਵੇਗੀ ਕਿ ਇੱਕ ਬੁੱਝ ਦਿਲ ਦੀ ਸੁਹਾਗਣ ਹੋਣ ਨਾਲੋਂ ਇੱਕ ਸ਼ਹੀਦ ਦੀ ਵਿਧਵਾ ਹੋਣ ਦੇ ਵਿੱਚ ਮਾਣ ਹੈ। ਇਹ ਸੱਚ ਜੇ ਕਿ ਉਹਨਾਂ 40 ਮੁਕਤਿਆਂ ਨੂੰ ਸਮਝ ਆ ਗਈ ਸੀ ਕਿ ਗੁਰੂ ਤੋਂ ਬੇਮੁੱਖ ਹੋ ਕੇ ਜੀਵਨ ਜਿਉਣਾ ਧ੍ਰਿਗ ਹੈ, ਧ੍ਰਿਗ ਜੀਵਨ ਸੰਸਾਰ ਤਾਂਕੈ ਪਾਸ਼ੈ ਜੀਵਣਾ, ਪਰ ਗੁਰੂ ਨਾਲ ਜੁੜ ਕੇ ਜੇ ਕਿਤੇ ਖਦਰਾਣੇ ਦੀ ਢਾਬ ਤੇ ਸ਼ਹੀਦੀ ਵੀ ਪਾ ਜਾਣ ਤੇ ਸੱਚਮੁੱਚ ਉਹ 40 ਮੁਕਤੇ ਬਣ ਜਾਣਗੇ। ਗੁਰੂ ਨੇ ਬਾਣੀ ਵਿੱਚ ਵੀ ਉਹਨਾਂ ਦਾ ਸੰਕਲਪ ਦਿੱਤਾ, ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ, ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ, ਕਹੋ ਨਾਨਕ ਕੇ ਵਿਦ ਕੋ ਪ੍ਰਾਣੀ ਜੀਵਨ ਮੁਕਤ ਕਹਾਵੈ। ਸਾਹਿਬ ਨੇ ਉਹਨਾਂ ਨੂੰ 40 ਮੁਕਤਿਆਂ ਦਾ ਖਿਤਾਬ ਦਿੱਤਾ, ਕਿਉਂਕਿ ਜੋੜ ਮੇਲਾ ਕੱਲ ਨੂੰ ਹੈ ਤੇ ਆਪ ਜੀ ਨੇ ਵਿਦਵਾਨਾਂ ਪਾਸੋਂ ਸਿੰਘ ਸਾਹਿਬਾਨਾਂ ਪਾਸੋਂ ਕੱਲ ਨੂੰ 40 ਮੁਕਤਿਆਂ ਦੀ ਕਥਾ ਵਿਚਾਰ ਜਿਹੜੀ ਹੈ ਉਹ ਸਰਵਣ ਕਰਨੀ ਹੈ। ਸਾਹਿਬ ਕਿਰਪਾ ਕਰਦੇ ਨੇ, ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹਿ ਹਰ ਨਾਲੇ, ਜਿਨ੍ਹਾਂ ਦੀ ਇੱਕ ਨਾਲ ਲਿਵ ਜੁੜ ਗਈ ਉਹ ਮੁਕਤ ਨੇ, ਉਹ ਪਰਮਾਤਮਾ ਨਾਲ ਸਦਾ ਜੁੜੇ ਰਹਿੰਦੇ ਹਨ।
ਤਿੰਨ ਕੀ ਗਹਿਣ ਗਤ ਕਹੀ ਨਾ ਜਾਈ, ਸੱਚੇ ਆਪ ਸਵਾਰੇ।
ਉਹਨਾਂ ਨੂੰ ਸੱਚੇ ਪ੍ਰਭੂ ਨੇ ਆਪ ਸਵਾਰ ਦਿੱਤਾ। ਉਹਨਾਂ ਦੀ ਜੇ ਗਹਿਣ ਡੂੰਘੀ ਗਤ ਅਵਸਥਾ ਕੋਈ ਕਹਿਣ ਦਾ ਯਤਨ ਕਰੇ ਨਹੀਂ ਕਹੀ ਜਾ ਸਕਦੀ, ਕਿਉਂਕਿ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਕਹਿੰਦੇ ਕਦੇ ਲਿਖੀ ਨਹੀਂ ਜਾ ਸਕਦੀ, ਕਹੀ ਨਹੀਂ ਜਾ ਸਕਦੀ ਉਹਨਾਂ ਦੀ ਗਹਿਣ ਗਤ। ਗਤ ਦਾ ਅਰਥ ਹੈ ਉੱਚੀ ਅਵਸਥਾ ਤੇ ਗਹਿਣ ਦਾ ਅਰਥ ਹੁੰਦਾ ਡੂੰਘੀ। ਉਹਨਾਂ ਦੀ ਇੰਨੀ ਗਹਿਰਾਈ ਵਾਲੀ ਡੂੰਘੀ ਤੇ ਇੰਨੀ ਪਰਬਤ ਵਰਗੀ ਉੱਚੀ ਅਵਸਥਾ ਹੈ ਕਿ ਉਹ ਕੋਈ ਬਿਆਨ ਨਹੀਂ ਕਰ ਸਕਦਾ।
ਪਰਮ ਭੁਲਾਣੈ ਸੇ ਮਨਮੁਖ ਕਹੀਆ ਹੈ, ਨਾ ਉਰਵਾਰ ਨਾ ਪਾਰੇ।
ਪਰ ਜਿਹੜੇ ਵਹਿਮਾਂ ਭਰਮਾਂ ਵਿੱਚ, ਭੁਲੇਖਿਆਂ ਵਿੱਚ, ਭਟਕਣਾ ਵਿੱਚ ਪਏ ਹੋਏ ਨੇ, ਬੰਦਾ ਉਲਟੇ ਕੰਮ ਬੜੇ ਕਰਦਾ। ਸਾਹਿਬ ਕਹਿੰਦੇ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇੜਾ ਪੈ ਪੈ ਸੋਇਆ। ਚੰਗੇ ਪਾਸੇ ਵਿਰਲੇ ਤੁਰਦੇ ਨੇ, ਵਹਿਮਾਂ ਭਰਮਾਂ ਵਾਲੇ ਪਾਸੇ ਪਤਾ ਨੀ ਕਿਹੋ ਜੇ ਵਹਿਮ ਭਰਮ, ਵੀ ਅੱਜ ਆਹ ਦਿਨ ਹੈ, ਅੱਜ ਆਹ ਤਰੀਕ ਹੈ, ਅੱਜ ਆਹ ਮਹੂਰਤ ਹੈ। ਸਾਹਿਬ ਕਹਿੰਦੇ, ਕਦੇ ਜਨਮ ਦੇਣ ਲੱਗਿਆਂ ਜਾਂ ਸੰਸਾਰ ਤੋਂ ਤੁਰ ਲੱਗਿਆਂ ਪਰਮਾਤਮਾ ਨੇ ਤੈਨੂੰ ਪੁੱਛਿਆ? ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿੱਤ ਨਾ ਵਾਰ, ਤੇ ਫਿਰ ਤੂੰ ਕਿਉਂ ਭਰਮ ਭੁਲੇਖਿਆਂ ਵਿੱਚ ਪਿਆ ਹੋਇਆ? ਸਾਹਿਬ ਕਹਿੰਦੇ ਨੇ, ਥਿੱਤੀ ਵਾਰ ਸੇਵੈ ਮੁਗਧ ਗਵਾਰ। ਸਭ ਤੋਂ ਵੱਡੇ ਮੂਰਖ ਹੋ ਜਿਹੜੇ ਚੰਗੇ ਮਾੜੇ ਦਿਨਾਂ ਦੀ ਵਿਚਾਰ ਕਰਦੇ ਨੇ। ਭਰਮ ਭੁਲਾਣੇ ਸੇ ਮਨਮੁੱਖ ਕਹੀਐ, ਉਹਨਾਂ ਨੂੰ ਮਨਮੁੱਖ ਕਿਹਾ ਜਾਂਦਾ। ਨਾ ਉਰਵਾਰ ਨਾ ਪਾਰ, ਨਾ ਉਹ ਉਰਲੇ ਪਾਸੇ ਜੋਗੇ, ਪ੍ਰਲੋਕ ਜੋਗੇ, ਤੇ ਨਾ ਅਗਲੇ ਪਾਸੇ ਜੋਗੇ। ਬੰਦਾ ਗੁਰੂ ਦੇ ਸ਼ਬਦ ਨਾਲ ਨਹੀਂ ਜੇ ਜੁੜਦਾ, ਕਹਿੰਦਾ ਕਿਸੇ ਥਾਂ ਮੈਂ ਜਾ ਕੇ ਕਾਗਜ਼ ਤੇ ਕੋਈ ਤੰਤਰ ਮੰਤਰ ਲਿਖਾ ਲਿਆਵਾਂ, ਤਵੀਤ ਵਿੱਚ ਪਾ ਲਾਂ, ਪਾਣੀ ਚ ਘੋਲ ਕੇ ਪੀਵਾਂ। ਤੇ ਸਾਹਿਬ ਨੇ ਉੱਥੇ ਵੀ ਸ਼ਬਦ ਵਰਤੇ ਨੇ, ਧ੍ਰਿਗ ਤਿੰਨਾ ਕਾ ਜੀਵਿਆ, ਜੇ ਲਿਖ ਲਿਖ ਵੇਚੈ ਨਾਉ। ਜਿਹੜੇ ਲਿਖ ਲਿਖ ਕੇ ਤੰਤਰ ਮੰਤਰ ਦਿੰਦੇ ਨੇ, ਆ 10 ਰੁਪਈਏ ਦਾ, 50 ਰੁਪਈਏ ਦਾ ਤਵੀਤ ਲੈ ਜਾਓ, ਪਾਣੀ ਘੋਲ ਕੇ ਪੀ ਲਿਓ। ਸਾਹਿਬ ਕਹਿੰਦੇ, ਲੱਖ ਲਾਨਤ ਉਹਨਾਂ ਦੇ ਜੀਵਨ ਤੇ, ਖੇਤੀ ਜਿਨ ਕੀ ਉਜੜੀ ਖਲਵਾੜੈ ਕਿਆ ਥਾਉ। ਵੇਖੋ ਧ੍ਰਿਗ ਸ਼ਬਦ ਕਿੰਨੀ ਵਾਰ ਵਰਤਿਆ। ਸਾਹਿਬ ਕਿਰਪਾ ਕਰ ਰਹੇ ਨੇ ਕਿ ਉਹ ਮਨਮੁੱਖ ਨੇ ਜਿਹੜੇ ਔਜੜੇ ਪੈ ਗਏ ਨੇ, ਭਟਕਣਾ ਵਿੱਚ ਪਏ ਨੇ, ਵਹਿਮਾਂ ਭਰਮਾਂ ਦੇ ਭੁਲੇਖਿਆਂ ਦਾ ਜਿਹੜੇ ਸ਼ਿਕਾਰ ਹੋ ਗਏ ਹਨ।
ਜਿਸ ਨੂੰ ਨਦਰ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਸਮਲੇ।
ਜਿਸ ਤੇ ਮੇਰਾ ਮਾਲਕ ਨਦਰ ਕਰ ਦਿੰਦਾ, ਉਹ ਇਸ ਉੱਚੀ ਅਵਸਥਾ ਨੂੰ ਪ੍ਰਾਪਤ ਕਰਕੇ ਗੁਰੂ ਦੇ ਸ਼ਬਦ ਨੂੰ ਸਦਾ ਹਿਰਦੇ ਵਿੱਚ ਸੰਭਾਲਦਾ ਹੈ।
ਹਰ ਜਨ ਮਾਇਆ ਮਹੇ ਨਿਸਤਾਰੇ,
ਹਰੀ ਦੇ ਸੇਵਕ ਮੋਹ ਮਾਇਆ ਵਿੱਚ ਹੀ ਪਰਮਾਤਮਾ ਨੇ ਪਾਰ ਕਰ ਦਿੱਤੇ, ਕਿਉਂਕਿ ਕਹੈ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਕਿੰਨੀ ਵਿੱਚੇ ਮਾਇਆ ਪਾਇਆ, ਉਹਨਾਂ ਦਾ ਸੰਸਾਰ ਵਿੱਚ ਰਹਿੰਦਿਆਂ ਹੀ ਪਾਰ ਉਤਾਰਾ ਕਰ ਦਿੱਤਾ।
ਨਾਨਕ ਭਾਗ ਹੋਵੇ ਜਿਸ ਮਸਤਕ, ਕਾਲ ਹੈ ਮਾਰ ਬਿਦਾਰੇ।
ਨਾਨਕ ਜਿਹਦੇ ਮੱਥੇ ਦੇ ਵੱਡੇ ਭਾਗ ਬਣ ਗਏ, ਜਿਹਦੇ ਸੁੱਤੇ ਭਾਗ ਜਾਗ ਪਏ, ਜੋ ਵੱਡੇ ਭਾਗਾਂ ਵਾਲਾ ਬਣ ਗਿਆ, ਉਹ ਤਾਂ ਆਪ